कनक पग पंकज बंदन पग पंकज
बंदन
सिमरो अंगद दोख निकंदन अमरदास गोर हृदय त्यामो हृदय
त्यावो
श्री गुरु रामदास गुण गा श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कार जोरी नमो कार
जोरी
गुरु हर कृष्ण मनाए बहोरी श्री हर राय नमो कार जोरी नमो कार
जोरी
गुरु हर कृष्ण मनाए बहो गुरु तेग बहादुर परम केर पाला परम केर
पाला
श्री गुरु गोबिंद सिंह विशाला जिसमें है अमृत ज्ञान है माणक भगत बै श्री गुरु ग्रंथ साहिब उदद बंदो करे अनुराग सतगुर मम बेरी कटहो निज बेरी पर चार एह बेरी होए भाव सफल बिन बेरी कर एक अंकारा सतगुरु तेह प्रसाद सच हो वाहे गुरु जी की फतेह विघ्न विनाशन सोए तन तन सच्चे पातशाह गरीब नवाज मुकत भुगत जुगत के दाते सच्चे पातशाह मेहरवान सतगुरु दयालु कृपालु सदा ही मेहरां करन वाले बख्शिशां करन वाले सुख निदान सच्चे पातशाह वड्डी उपमा दे मालक सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले सदा ही बख्शेंद सच्चे पातशाह मुकत भुगत जुगत के दाते हाजरा हजूर जहरा जहूर सर्ब कला भरपूर वाहेगुरु अकाल पुरख स्वरूप सच्चे पातशाह चवर छत्र तखत दे मालक धन धन गुरु गरीब नवाज धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सब सिख संगतां मनोबिरतियां एकाग्र करो दोवे हाथ जोड़ के फिर आखो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सतगुरु जी की हजूरी विच बैठ के सज के सतगुरु जी के सोहने दर्शन कर रहे हो नाल नाल गुरु की बाणी का पवित्र कीर्तन आप जी सुन रहे सी विच दुनिया सेव कमाई है ता दरगह बैसण पाई है सच्चे पातशाह महाराज गरीब नवाज जी दस दे भाई दरगाह विच कीवें बहना जी दरगाह विच बैठण दा तरीका महाराज दसन दे महाराज कहिंदे इत्थे सेवा करो रज के जी हाँ जी ਹੁਣ ਦੇ ਵਿਦਵਾਨ ਅਰਥ ਵੀ ਬਦਲਣ ਲੱਗ ਪਏ ਜੀ। ਹਾਂਜੀ ਚਲੋ ਉਹ ਇਸ ਮਨ ਨੂੰ ਵੀ ਦਰਗਾਹ ਕਹਿੰਦੇ ਜੀ, ਤੇ ਇੱਕ ਤੇ ਪਰਮੇਸ਼ਰ ਦੀ ਦਰਗਾਹ ਜੀ, ਜਿੱਥੇ ਸੱਚੇ ਪਾਤਸ਼ਾਹ ਨੇ ਕਿਹਾ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੋਹਿ ਕਾਲਿਆ ਦੋਜਕ ਚਾਲਿਆ। ਮਹਾਰਾਜ ਕਹਿੰਦੇ ਭਾਈ ਜਿਹੜਾ ਕਰੇਗਾ ਪਿਆਰ ਨਾਲ ਸੇਵਾ, ਪਿਆਰ ਨਾਲ ਜਦੋਂ ਮੌਕਾ ਮਿਲ ਗਿਆ ਬਸ ਨੀਵੇਂ ਹੋ ਕੇ ਪ੍ਰੇਮ ਨਾਲ ਜਿਹੜਾ ਸੇਵਾ ਕਰੇਗਾ, ਵਿੱਚ ਦੁਨੀਆਂ ਸੇਵ ਕਮਾਈ ਹੈ। ਕਮਾਉਣਾ ਕੀ ਹੁੰਦਾ ਜੀ, ਜਦੋਂ ਅਸੀਂ ਕਿਸੇ ਚੀਜ਼ ਨੂੰ ਇਕੱਠਾ ਕਰਨ ਲੱਗ ਪੈਂਦੇ ਹਾਂ, ਅਸੀਂ ਕਹਿਣ ਲੱਗ ਪਏ ਵੀ ਕਮਾਉਣ ਲੱਗ ਪਏ ਜੀ ਉਸ ਚੀਜ਼ ਨੂੰ। ਹਾਂਜੀ ਕਮਾਉਣਾ ਕੀ ਹੈ, ਕਿਸੇ ਚੀਜ਼ ਨੂੰ ਇਕੱਠਾ ਕਰਨਾ ਜੀ। ਵੱਧ ਤੋਂ ਵੱਧ ਸੇਵਾ ਵਾਲਾ ਧਨ ਇਕੱਠਾ ਕਰੋ ਜੀ, ਵੱਧ ਤੋਂ ਵੱਧ ਜੀ। ਕੀ ਹੋਏਗਾ ਜੀ, ਉਸ ਧਨ ਨੇ ਵਾਹਿਗੁਰੂ ਦੀ ਦਰਗਾਹ ਵਿੱਚ ਤੁਹਾਨੂੰ ਬਿਠਾ ਦੇਣਾ ਜੀ। ਚੰਗੀ ਥਾਂ ਤੇ ਬਹਿਣਾ ਹੋਵੇ ਤੇ ਬੰਦੇ ਦੀ ਜੇਬ 'ਚ ਪੈਸੇ ਚਾਹੀਦੇ ਅੱਜ ਕੱਲ੍ਹ ਜੀ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਪ੍ਰੇਮ ਸਹਿਤ ਸਰਵਣ ਕੀਤਾ। ਹੁਣ ਆਪਣੀਆਂ ਮਨੋਬਿਰਤੀਆਂ ਇਕਾਗਰ ਕਰ ਲਓ ਸਾਰੀ ਸੰਗਤ, ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਾਲਾ ਪ੍ਰੀਤਮ ਸਤਿਗੁਰੂ, ਗੁਰੂ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਆਪ ਸਭ ਸੰਗਤ ਪ੍ਰੇਮ ਸਹਿਤ ਸਰਵਣ ਕਰ ਰਹੇ ਹੋ। ਇੱਕ ਵਾਰੀ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ, ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ
ਸਭ ਦੁੱਖ ਜਾਏ।
ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, 5 ਸਾਲਾਂ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਸੱਜੇ, ਉਮਰ ਬੜੀ ਬਾਲਾਂ ਵਾਲੀ ਹੈ, ਜ਼ਿੰਮੇਵਾਰੀ ਬਹੁਤ ਵੱਡੀ ਹੈ, ਬਹੁਤੀ ਵੱਡੀ ਜ਼ਿੰਮੇਵਾਰੀ ਸੱਚੇ ਪਾਤਸ਼ਾਹ ਜੀ ਦੀ। ਜ਼ਿੰਮੇਵਾਰੀ ਆਮ ਦੁਨੀਆਂ ਦਾ ਬੰਦਾ ਨਿਭਾ ਨਹੀਂ ਸਕਦਾ, ਸਾਹਮਣੇ ਬਹਿ ਕੇ ਤੁਸੀਂ ਹੱਸ ਰਹੇ ਜੇ ਬਾਜ਼ ਆ ਜਾਓ। ਜ਼ਿੰਮੇਵਾਰੀ ਇਹ ਗੁਰੂ ਘਰ ਦੀ ਬਹੁਤ ਵੱਡੀ ਹੈ ਜੀ, ਆਮ ਬੰਦੇ ਦੇ ਵੱਸ ਦੀ ਖੇਡ ਨਹੀਂ ਹੈਗੀ, ਇਹਨੂੰ ਗੁਰੂ ਹੀ ਨਿਭਾ ਸਕਦੇ ਜੀ। ਪਰ ਇੱਕ ਪਾਸੇ ਤੁਸੀਂ ਸੁਣਿਆ ਸਾਧ ਸੰਗਤ ਜੀ, ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਥੇ ਕੀਰਤਪੁਰ ਸਾਹਿਬ ਵਿੱਚ ਰਹਿਮਤਾਂ ਵਰਸਾ ਰਹੇ, ਬਖਸ਼ਿਸ਼ਾਂ ਵਰਸਾ ਰਹੇ ਨੇ, ਉੱਥੇ ਈਰਖਾ ਦੀ ਅਗਨੀ ਵਿੱਚ ਬਾਬਾ ਰਾਮ ਰਾਏ ਜੀ ਹਰ ਵਕਤ ਸੜ ਰਹੇ ਜੀ। ਈਰਖਾ ਕੀ ਹੈ ਜੀ, ਈਰਖਾ ਅੱਗ ਦੀ ਨਿਆਈ ਹੈ ਜੀ, ਅੱਗ ਦੀ ਨਿਆਈ ਜੀ। ਅੱਗ ਦਾ ਕੀ ਕੰਮ ਹੈ ਜੀ, ਅੱਗ ਨੇ ਸਾੜਨਾ ਜੀ, ਸਾੜਨਾ ਜੀ। ਹਾਂਜੀ ਤੇ ਅੱਗ ਦਾ ਕੰਮ ਹੀ ਇਹੋ ਹੈਗਾ ਜੀ, ਕੋਈ ਵੀ ਚੀਜ਼ ਆ ਜੇ ਉਹਨੇ ਸਾੜ ਘੱਤਣਾ ਜੀ ਉਸ ਚੀਜ਼ ਨੂੰ ਜੀ। ਬਸ ਇਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ ਜੀ, ਉਸ ਈਰਖਾ ਕਰਕੇ ਗੁਰੂ ਘਰ ਵਿੱਚ ਵੱਡੀ ਵਡਿਆਈ ਬਾਬਾ ਰਾਮ ਰਾਏ ਜੀ ਦੀ ਸੀ, ਪਰ ਕਿੱਥੇ ਔਰੰਗਜ਼ੇਬ ਬਾਦਸ਼ਾਹ ਦੀ ਜਾ ਕੇ ਸਹਾਇਤਾ ਲੈਣੀ ਪਈ ਜੀ। ਹਾਂਜੀ ਮੈਂ ਇੱਕ ਕੱਲ ਵੀ ਬੇਨਤੀ ਕੀਤੀ ਸੀਗੀ, ਸੰਗਤ ਜੀ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਦਰ ਤੇ ਹੀ ਆ ਕੇ ਚੁੱਕੀਏ ਜੀ। ਹਾਂਜੀ ਬਾਬਾ ਫਰੀਦ ਸਾਹਿਬ ਬਾਣੀ ਵਿੱਚ ਇੱਕ ਗੱਲ ਕਹਿੰਦੇ ਨੇ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇ। ਅਵਸਥਾ ਬੜੀ ਵੱਡੀ ਆ, ਪੰਕਤੀ ਪੜ੍ਹ ਲੈਣੀ ਤੇ ਅਰਥ ਕਰ ਲੈਣੇ ਤੇ ਕੋਈ ਵੀ ਕਰ ਲੇਗਾ ਜੀ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਵਾਹਿਗੁਰੂ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾ ਕੇ ਬਹਿ ਜਾਣਾ, ਕਿਸੇ ਹੋਰ ਦਾ ਮੁਹਤਾਜ ਬਣ ਜਾਣਾ ਜੀ। ਹਾਂਜੀ ਵੇਖੋ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨਾ ਜੀ ਉਹਨਾਂ ਨੂੰ ਕਿਸੇ ਦੇ ਮੁਹਤਾਜ ਨਹੀਂ ਹੋਣਾ ਪੈਂਦਾ ਜੀ, ਵਾਹਿਗੁਰੂ ਆਪੇ ਹੀ ਕਿਰਪਾ ਕਰ ਦਿੰਦੇ ਜੀ, ਸਾਰਾ ਰਾਜ ਭਾਗ ਉਹਨਾਂ ਨੂੰ ਬਖਸ਼ ਦਿੰਦੇ ਜੀ। ਪਰ ਬਾਬਾ ਜੀ ਬਾਬਾ ਫਰੀਦ ਸਾਹਿਬ ਕਹਿ ਰਹੇ, ਉਹ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਬਾਰ ਦਾ ਅਰਥ ਹੁੰਦਾ ਦਰਵਾਜ਼ਾ ਜੀ। ਹਾਂਜੀ ਪਰਾਏ ਦਰਵਾਜ਼ੇ ਤੇ ਬੈਠਣਾ, ਸਾਈ ਮੁਝੇ ਨਾ ਦੇ, ਹੇ ਵਾਹਿਗੁਰੂ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਨਾ ਆ ਜੇ ਤੁਹਾਡੇ ਦਰ ਨੂੰ ਛੱਡ ਕੇ ਕਿਸੇ ਪਰਾਏ ਦੇ ਦਰਵਾਜ਼ੇ 'ਤੇ ਬਹਿਣਾ ਪਏ ਜੀ। ਹਾਂਜੀ, ਅਤੇ ਜੇ ਬਹਿਣਾ ਪਵੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਉ ਸਰੀਰ ਹੋਂ ਲੈ, ਜੇ ਇਹੋ ਜਿਹਾ ਸਮਾਂ ਆ ਵੀ ਜਾਵੇ ਤਾਂ ਵਾਹਿਗੁਰੂ ਕਿਰਪਾ ਕਰੀ ਕਿਸੇ ਪਰਾਏ ਦਰਵਾਜ਼ੇ 'ਤੇ ਬਹਿਣ ਤੋਂ ਪਹਿਲਾਂ ਮੇਰਾ ਸਰੀਰ ਦਾ ਅੰਤ ਹੋ ਜੇ, ਕਹਿਣ ਲੱਗੇ ਜੀ ਮੈਂ ਜਿਉਂਦਾ ਹੀ ਨਾ ਰਵਾਂ ਜੀ। ਹਾਂਜੀ, ਕਿੱਥੇ ਗੁਰੂ ਘਰ ਦੀ ਵੱਡੀ ਓਟ, ਵੱਡਾ ਆਸਰਾ, ਗੁਰੂ ਘਰ ਦੀਆਂ ਕਿੱਥੇ ਬਖਸ਼ਾਂ, ਕਿੱਥੇ ਝੂਠਾ ਰਾਜਾ ਔਰੰਗਜ਼ੇਬ ਜੀ। ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦਾ ਆਸਰਾ ਲਿਆ ਜੀ, ਵੀ ਮੈਂ ਗੁਰੂ ਸਾਹਿਬ ਨੂੰ ਨੀਵਿਆਂ ਵਿਖਾ ਦਿਆਂ, ਬਸ ਇਹ ਬੜੀ ਮਾੜੀ ਗੱਲ ਹੈ ਜੀ, ਮੈਂ ਉਹਨੂੰ ਨੀਵਾਂ ਵਿਖਾਵਾਂ, ਮੈਂ ਉਹਨੂੰ ਨੀਵਾਂ ਵਿਖਾਵਾਂ, ਦੂਜਿਆਂ ਵਿੱਚ ਮਾੜਾ ਬੋਲਣਾ ਜੀ ਕਿਸੇ ਦਾ। ਹਾਂਜੀ, ਮੈਂ ਨੀਵਾਂ ਵਿਖਾਵਾਂ ਕਿਸੇ ਤਰੀਕੇ ਨਾਲ। ਕੱਲ੍ਹ ਜਿਹੜੀਆਂ ਤੁਸੀਂ ਗੱਲਾਂ ਸੁਣੀਆਂ, ਉਹਨਾਂ ਗੱਲਾਂ ਵਿੱਚ ਕੋਈ ਬਹੁਤਾ ਰਸ ਨਹੀਂ ਸੀ ਹੈਗਾ ਜੀ, ਉਹ ਈਰਖਾ ਦੇ ਨਾਲ ਭਰੇ ਹੋਏ ਬਚਨ ਸਨ ਜੀ ਬਾਬਾ ਜੀ ਦੇ। ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਆਖਿਆ ਵੀ ਬਾਦਸ਼ਾਹ ਤੁਸੀਂ ਇੱਥੋਂ ਮੇਰੇ ਭਰਾ ਨੂੰ ਸੱਦੋ। ਕਹਿਣ ਲੱਗਾ ਮੈਂ ਤੁਹਾਡੇ ਕੋਲ ਆਇਆ, ਕਰਾਮਾਤਾਂ ਵਿਖਾਈਆਂ ਤੇ ਮੇਰੇ ਪਿਤਾ ਜੀ ਨਾਰਾਜ਼ ਹੋ ਗਏ, ਤੁਹਾਡੇ ਕੋਲ ਆਉਣ ਕਰਕੇ ਮੇਰੇ ਨਾਲ ਉਹ ਨਾਰਾਜ਼ ਹੋ ਗਏ। ਇਹ ਨਹੀਂ ਦੱਸਿਆ ਵੀ ਮੈਂ ਬਾਣੀ ਦੀ ਪੰਕਤੀ ਵਿਗਾੜ ਦਿੱਤੀ ਸੀ। ਈਰਖਾਲੂ ਬੰਦਾ ਅੱਧੀ ਗੱਲ ਕਰੇਗਾ ਜੀ, ਅੱਜ ਕੇ ਆਖੋ ਵਾਹਿਗੁਰੂ, ਪੂਰੀ ਨਹੀਂ ਜੀ ਕਰੇਗਾ ਜੀ, ਜੇ ਪੂਰੀ ਕਰੇਗਾ ਤੇ ਆਪ ਵੀ ਫੜਿਆ ਜਾਏਗਾ ਜੀ। ਹਾਂਜੀ, ਉਹਨੇ ਅੱਧੀ ਗੱਲ ਦੱਸਣੀ ਦੁਨੀਆਂ ਨੂੰ ਜੀ। ਕਹਿਣ ਲੱਗਾ ਮੈਂ ਤੁਹਾਡੇ ਕੋਲ ਆਇਆ, ਮੇਰੇ ਪਿਤਾ ਜੀ ਨਾਰਾਜ਼ ਹੋ ਗਏ, ਗੁਰਤਾ ਗੱਦੀ ਮੇਰੇ ਛੋਟੇ ਭਰਾ ਨੂੰ ਦੇ ਗਏ ਨੇ, ਅਤੇ ਮੈਂ ਮਨ ਵਿੱਚ ਸੋਚਿਆ ਵੀ ਮੇਰੇ ਛੋਟੇ ਭਰਾ ਮੇਰੇ ਤੋਂ ਵੱਡੀ ਕਰਾਮਾਤ ਦੇ ਮਾਲਕ ਕਿਉਂ ਗੁਰੂ ਬਣ ਗਏ ਨੇ, ਅਤੇ ਤੁਸੀਂ ਉਹਨਾਂ ਨੂੰ ਕੋਲ ਸੱਦੋ ਜੀ। ਮਨ ਵਿੱਚ ਇਹ ਫੁਰਨਾ ਸੀ ਵੀ ਜੇ ਕੀਰਤਪੁਰ ਸਾਹਿਬ ਮੈਂ ਨਹੀਂ ਨਾ ਰਿਹਾ ਤੇ ਰਹਿਣ ਮੈਂ ਗੁਰੂ ਹਰਕਿਸ਼ਨ ਸਾਹਿਬ ਨੂੰ ਵੀ ਨਹੀਂ ਰਹਿਣ ਦੇਣਾ ਜੀ। ਬੰਦਾ ਹੋਰ ਨਹੀਂ ਤੇ ਉਮਰ ਦਾ ਹੀ ਧਿਆਨ ਲਾ ਦੇ ਵੀ ਮੇਰੇ ਭਰਾ ਦੀ ਉਮਰ 5 ਸਾਲਾਂ ਦੀ ਹੈ ਤੇ ਮੈਂ ਕਿੱਥੇ ਉਹਨਾਂ ਨੂੰ ਲਈ ਫਿਰੂੰਗਾ ਜੀ। ਔਰੰਗਜ਼ੇਬ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਜੀ, ਤੇ ਔਰੰਗਜ਼ੇਬ ਸਮਝ ਗਿਆ ਵੀ ਇਹ ਆਪ ਨਹੀਂ ਬੋਲਣ ਦਿਆ, ਇਹਦੇ ਅੰਦਰ ਉਹ ਜਿਹੜੀ ਈਰਖਾ ਬੈਠੀ ਹੈ ਨਾ ਉਹ ਬੋਲ ਰਹੀ ਹੈ ਜੀ, ਇਹ ਨਹੀਂ ਬੋਲ ਰਿਹਾ। ਬੰਦੇ ਦੇ ਅੰਦਰ 5 ਬੈਠੇ ਤੇ 5 ਬੁਲਾਉਂਦੇ ਜੀ। ਕਈ ਵਾਰੀ ਬੰਦਾ ਕਾਮੀਆਂ ਵਾਲੀਆਂ ਗੱਲਾਂ ਕਰਦਾ ਜੀ, ਉਰੋਂ ਫਿਰ ਬੰਦਾ ਨਹੀਂ ਬੋਲਦਾ ਜੀ, ਉਹਦੇ ਅੰਦਰ ਬੈਠਾ ਹੋਇਆ ਕਾਮ ਬੋਲਦਾ ਜੀ, ਕਾਮ ਜੀ। ਹੰਕਾਰੀਆਂ ਵਾਲੀਆਂ ਗੱਲਾਂ ਕਰਦਾ ਜੀ, ਉਰੋਂ ਬੰਦਾ ਥੋੜ੍ਹੀ ਬੋਲ ਰਿਹਾ ਹੁੰਦਾ ਜੀ, ਉਹ ਬੰਦੇ ਦੇ ਅੰਦਰ ਜਿਹੜਾ ਹੰਕਾਰ ਬੈਠਾ ਨਾ ਜੀ ਉਹ ਅੰਦਰੋਂ ਬੋਲ ਰਿਹਾ ਹੁੰਦਾ ਜੀ। ਇੱਧਰੋਂ ਵੀ ਮੈਨੂੰ ਮਿਲ ਜਾਣ, ਫਲਾਣੇ ਦਾ ਹੱਕ ਵੀ ਮੈਨੂੰ ਮਿਲ ਜੇ, ਉਹਦਾ ਹੱਕ ਵੀ ਮੈਨੂੰ ਮਿਲ ਜੇ, ਉਦੋਂ ਬੰਦਾ ਨਹੀਂ ਬੋਲ ਰਿਹਾ ਹੁੰਦਾ, ਅੰਦਰ ਬੈਠਾ ਲੋਭ ਬੋਲ ਰਿਹਾ ਹੁੰਦਾ ਜੀ। ਇਹਦੀ ਮਾਇਆ ਵੀ ਮੇਰੇ ਕੋਲੋਂ ਹੀ ਆ ਜੇ ਜੀ, ਇਹਦੀ ਵੀ ਆ ਜੇ ਤੇ ਆਪਾਂ ਵੇਖ ਲਈਏ ਸਾਡੇ ਅੰਦਰ ਕਦੀ ਕਦੀ ਲੋਭ ਵੀ ਬੋਲਦਾ ਜੀ। ਹਾਂਜੀ, ਆ ਜਾਂਦਾ ਲੋਭ ਜੀ, ਹੋਰ ਤੇ ਦੱਸੋ, ਲੀੜਿਆਂ ਦਾ ਵੀ ਲੋਭ ਆ ਜਾਂਦਾ ਜੀ ਬੰਦੇ ਅੰਦਰ ਜੀ, ਕੱਪੜਿਆਂ ਦਾ ਲੋਭ ਵੀ ਆ ਜਾਂਦਾ ਵੀ ਇਹਦੇ ਮੇਰੇ ਕੋਲ ਆ ਜਾਣ ਜੀ। ਹਾਂਜੀ, ਇਹ ਏਡੀਆਂ ਖਤਰਨਾਕ ਚੀਜ਼ਾਂ ਹੈਗੀਆਂ ਜੀ। ਜਦੋਂ ਬੋਲੇ ਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਛਾਨ ਦੇ ਖਿਲਾਫ, ਔਰੰਗਜ਼ੇਬ ਨੂੰ ਸੁੱਝ ਗਈ ਵੀ ਗੁਰੂ ਹਰ ਰਾਏ ਸਾਹਿਬ ਪੂਰੇ ਨੇ, ਉਹਨਾਂ ਨੇ ਜੇ 5 ਸਾਲਾਂ ਦੇ ਬੱਚੇ ਨੂੰ ਗੁਰੂ ਬਣਾਇਆ ਤਾਂ ਬੱਚਾ ਵੀ ਪੂਰਾ ਹੋਏਗਾ ਜੀ। ਇਹ ਜਿਹੜੀਆਂ ਗੱਲਾਂ ਕਰਨ ਦਿਆ ਨਾ, ਇਹ ਈਰਖਾ ਦੇ ਵੱਸ ਕਰਨ ਦਿਆ ਜੀ। ਤੁਸੀਂ ਇੱਕ ਗੱਲ ਧਿਆਨ 'ਚ ਦਿਓ, ਆਖਰ ਬੈਠਾ ਤੇ ਉਹ ਵੀ ਰਾਜਪਾਕ ਕਰਨ ਦਿਆ। ਸਿਆਸੀ ਬੰਦਿਆਂ ਦਾ ਦਿਮਾਗ ਆਮ ਲੋਕਾਂ ਨਾਲੋਂ ਜ਼ਿਆਦਾ ਚੱਲਦਾ ਜੀ। ਹਾਂਜੀ, ਇਹਨਾਂ ਦਾ ਕੋਈ ਪਤਾ ਲੱਗਦਾ ਜੀ ਕਿਹੜੇ ਵੇਲੇ ਕੀ ਕਰ ਦੇਣਾ ਜੀ। ਹਾਂਜੀ, ਆ ਨੋਟ ਬਦਲਣ ਬਾਰੇ ਤੁਸੀਂ ਸੋਚਿਆ ਸੀਗਾ ਜੀ, ਬਸ ਇੱਕਦਮ ਹੀ ਕੋਈ ਨਾ ਕੋਈ ਕੱਢ ਦਿੰਦੇ ਜੀ ਚੀਜ਼ ਦੀ। ਸਿਆਸੀ ਬੰਦਿਆਂ ਦਾ ਦਿਮਾਗ ਆਮ ਲੋਕਾਂ ਨਾਲੋਂ ਜ਼ਿਆਦਾ ਚੱਲਦਾ ਜੀ। ਹਾਂਜੀ, ਔਰੰਗਜ਼ੇਬ ਦਾ ਦਿਮਾਗ ਬਾਬਾ ਰਾਮ ਰਾਏ ਜੀ ਨਾਲੋਂ ਵੱਧ ਚੱਲਣ ਦਿਆ ਜੀ। ਉਹਨੂੰ ਪਤਾ ਲੱਗ ਗਿਆ ਜੀ ਵੀ ਬਾਬਾ ਰਾਮ ਰਾਏ ਜੀ ਨਹੀਂ ਬੋਲਣ ਦੇ, ਬਾਬਾ ਰਾਮ ਰਾਏ ਜੀ ਦੇ ਅੰਦਰ ਜਿਹੜੀ ਈਰਖਾ ਬੈਠੀ ਉਹ ਬੋਲਣ ਦੀ ਹੈ ਜੀ। ਹੁਣ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਕੀ ਕਹਿੰਦਾ ਜੀ, ਉਹ ਅੱਜ ਪ੍ਰਸੰਗ ਚੱਲਣਾ। ਮੈਂ ਅੱਗੇ ਵੀ ਸਿੰਘਾਂ ਨਾਲ ਗੱਲ ਕਰਨ ਆ ਸਾਂ ਵੀ ਔਰੰਗਜ਼ੇਬ ਦਾ ਨਾਂ ਲੈਣਾ ਵੀ ਮੈਨੂੰ ਚੰਗਾ ਨਹੀਂ ਜੀ ਲੱਗਦਾ ਜੀ, ਸੱਚੀ ਗੱਲ ਤਾਂ ਹੈਗੀ ਹੈ। ਪਰ ਕਥਾ ਕਰਨੀ, ਇਤਿਹਾਸ ਦੱਸਣਾ ਮਜਬੂਰੀ ਬਣ ਜਾਂਦੀ ਹੈ। ਜੇ ਪ੍ਰਸੰਗ ਸਾਰੇ ਦਾ ਸਾਰਾ ਹੀ ਛੱਡਤਾ, ਤੁਸੀਂ ਤਾਂ ਵੀ ਨਾਰਾਜ਼ ਹੋਣਾ ਵੀ ਕਥਾ ਛੱਡ ਦਿੱਤੀ ਵਿੱਚੋਂ ਇੰਨੇ। ਹਾਂਜੀ, ਅਤੇ ਜੇ ਰੋਜ਼ ਰੋਜ਼ ਨਾਮ ਲਈਏ ਤਾਂ ਆਤਮਾ ਦੁਖੀ ਹੁੰਦੀ ਜੀ। ਹਾਂਜੀ, ਜਿਹੋ ਜਿਹੇ ਬੰਦੇ ਦਾ ਨਾਮ ਲਓਗੇ ਅਸਰ ਉਹੋ ਜਿਹਾ ਪਏਗਾ ਜੀ। ਹਾਂਜੀ, ਚਲੋ ਮਹਾਰਾਜ ਕਿਰਪਾ ਕਰਨ, ਹੁਣ ਸੁਣ ਲਈਏ ਕਥਾ ਜੋ ਇਹ ਪਾਪੀ ਕਹਿ ਰਿਹਾ ਅੱਗੋਂ ਜੀ। ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ, ਆਖੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ 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 ਗੁਰੂ ਹਰਕ੍ਰਿਸ਼ਨ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਭਾਈ ਆਨੰਦ ਲਾਲ ਜੀ ਕਹਿੰਦੇ, ਸ੍ਰੀ ਹਰਕ੍ਰਿਸ਼ਨ ਆਸਰਾ ਪਾ ਅਬਦਾ, ਜ਼ੀਨਤ ਅਰਾਏ ਮਹਿਫਿਲ ਜਾਹੋ ਜਲਾਲ। ਇਹਦਾ ਭਾਵ ਇਹ ਹੈ ਵੀ ਸਿਰ ਤੋਂ ਲੈ ਕੇ ਚਰਨਾਂ ਤੱਕ ਜੀ, ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਤੱਕ ਜੀ, ਅੰਗੂਠੇ ਤੱਕ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਾ ਸਰੀਰ ਬਖਸ਼ਿਸ਼ਾਂ ਨਾਲ ਭਰਿਆ ਜੀ, ਰੱਬੀ ਕਰਾਮਾਤਾਂ ਦੇ ਨਾਲ ਭਰਿਆ ਜੀ। ਹਾਂਜੀ, ਅਤੇ ਨਾਲ ਇਹ ਵੀ ਸ਼ਬਦ ਆਖਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੱਚੀ ਸਭਾ ਦੇ ਸ਼ਿੰਗਾਰ ਨੇ ਜੀ। ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ ਨਾ ਜੀ, ਜਿੱਥੇ ਕੋਈ ਨੇਕ ਪੁਰਸ਼ ਬੈਠੇ ਹੋਣ, ਅਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਜਾ ਕੇ ਬਹਿ ਜਾਣ, ਅਤੇ ਉਸ ਸਭਾ ਦਾ ਸ਼ਿੰਗਾਰ ਹੋਰ ਵੱਡਾ ਹੋ ਜਾਏਗਾ ਜੀ। ਹਾਂਜੀ, ਸੋ ਗੁਰੂ ਸਾਹਿਬ ਮਹਾਰਾਜ ਜੀ ਦੀ ਕਥਾ ਆਪਾਂ ਸੁਣ ਲਈਏ। ਇੱਕ ਸਿੰਘ ਦਰਵਾਜ਼ੇ 'ਤੇ ਖਲੋ ਜਾਓ, ਜਿਹੜਾ ਕੋਈ ਆਵੇ ਉਹਨੂੰ ਅੰਦਰ ਲੰਘਾਈ ਚੱਲੋ ਅਤੇ ਦਰਵਾਜ਼ਾ ਬੰਦ ਕਰ ਦਿਓ। ਹਾਂਜੀ, ਸ਼ਾਂਤੀ ਬਣੀ ਰਹੇ ਹਾਲ ਦੇ ਅੰਦਰ। ਸਭ ਸਿੱਖ ਸੰਗਤ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਮ ਵਿਚਾਰ ਉਰ ਨੌ ਰੰਗ ਕਹੈ,
ਨੌਰੰਗ ਨੇ ਔਰੰਗਜ਼ੇਬ ਨੇ ਵਿਚਾਰ ਕੀਤੀ ਵੀ ਬਾਬਾ ਰਾਮ ਰਾਏ ਜੀ ਦੇ ਅੰਦਰ ਈਰਖਾ ਬੋਲਣ ਦੀ ਹੈ, ਨਹੀਂ ਤੇ 5 ਸਾਲਾਂ ਦੀ ਉਮਰ, ਤੇ ਜੇ ਗੁਰੂ ਬਣਾ ਵੀ ਦਿੱਤਾ ਤੇ ਇਹਨਾਂ ਕੋਲ ਕਿਹੜੀਆਂ ਸ਼ਕਤੀਆਂ ਘਟਣੇ ਜੀ। ਇਹ ਆਪ ਨੀ ਬੋਲਣ ਦੇ, ਬਾਬਾ ਰਾਮ ਰਾਏ ਅੰਦਰ ਈਰਖਾ ਬੋਲ ਰਹੀ ਹੈ ਜੀ। ਔਰੰਗਜ਼ੇਬ ਨੂੰ ਇਹ ਗੱਲ ਸਮਝ ਆ ਗਈ। ਇੱਕ ਗੱਲ ਚੇਤਾ ਰੱਖਿਓ, ਈਰਖਾਲੂ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਅੰਦਰ ਈਰਖਾ ਚੱਲ ਰਹੀ ਹੈ ਜੀ, ਪਰ ਉਹ ਲੋਕ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਲੈਂਦੇ ਜੀ। ਹਾਂਜੀ, ਔਰੰਗਜ਼ੇਬ ਨੇ ਅੰਦਾਜ਼ਾ ਲਾ ਲਿਆ ਜੀ। ਹਾਂਜੀ,
ਕਿਆ ਕਹਿ ਬਾਤ ਬੁਲਾਵਨ ਚਾਹੈ,
ਤੇ ਫਿਰ ਉਹਨੇ ਆਖਿਆ, ਕਹਿਣ ਲੱਗਾ ਰਾਮ ਰਾਏ ਵਿਚਾਰ ਕਰ ਲਓ, ਫਿਰ ਸੋਚ ਲਓ, ਤੁਹਾਡੇ ਭਰਾ ਦੀ ਉਮਰ ਬੜੀ ਛੋਟੀ ਹੈ। ਕਹਿਣ ਲੱਗਾ, ਪਤਾ ਨਹੀਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਵੀ ਹੈ ਕਿ ਨਹੀਂ ਬੁਲਾਉਣਾ ਚਾਹੀਦਾ। ਹਾਂਜੀ,
ਅਜ਼ਮਤ ਹੇਰਨ ਕੇ ਰਹਾ ਕਾਰਨ,
ਮੈਂ ਤੇ ਪਹਿਲਾਂ ਤੁਹਾਨੂੰ ਬੁਲਾਇਆ ਸੀ ਕਰਾਮਾਤਾਂ ਵੇਖਣ ਵਾਸਤੇ, ਗੁਰੂ ਘਰ ਦੀਆਂ ਸਿਫਤਾਂ ਸੁਣੀਆਂ ਸੀ, ਪਤਾ ਤੇ ਲੱਗੇ ਜੋ ਸੁਣਿਆ ਉਹ ਹੈਗਾ ਵੀ ਹੈ ਕਿ ਨਹੀਂ ਹੈਗਾ। ਪਹਿਲਾਂ ਜਦੋਂ ਮੈਂ ਤੁਹਾਨੂੰ ਬੁਲਾਇਆ ਉਦੋਂ ਮੇਰਾ ਮੁੱਖ ਮਕਸਦ ਸੀ ਕਰਾਮਾਤ ਵੇਖਣਾ ਜੀ। ਹਾਂਜੀ,
ਸੋ ਤੁਮ ਕੀਨਸ ਪ੍ਰਥਮ ਦਿਖਾਵਨ,
ਤੇ ਕਰਾਮਾਤਾਂ ਤੇ ਤੁਸੀਂ ਪਹਿਲਾਂ ਹੀ ਬਹੁਤ ਵਿਖਾ ਦਿੱਤੀਆਂ, ਕਰਾਮਾਤਾਂ ਮੈਂ ਵੇਖਣੀਆਂ ਸੀ ਉਹ ਮੈਂ ਪਹਿਲਾਂ ਹੀ ਬਹੁਤ ਵੇਖ ਲਈਆਂ, ਤੇ ਹੁਣ ਤੁਹਾਡੇ ਛੋਟੇ ਭਰਾ ਨੂੰ ਬੁਲਾਉਣ ਦਾ ਤੇ ਮਤਲਬ ਹੀ ਨਹੀਂ ਹੈਗਾ। ਕਹਿਣ ਲੱਗਾ, ਹਾਂਜੀ ਵੇਖ ਲਓ ਕਿਤੇ ਨਾ ਕਿਤੇ ਉਹਦੇ ਅੰਦਰ ਵੀ ਸੱਚ ਬੋਲਣ ਦਿਆ ਜੀ। ਹਾਂਜੀ,
ਅਬ ਨਿਸ਼ਫਲ ਹੀ ਦੂਤ ਪਠਨ ਹੈ,
ਹਾਂਜੀ
ਲਗ ਬਏ ਆਵਨ ਤਿੰਨਹੋਂ ਕਠਨ ਹੈ,
ਉਹਨਾਂ ਦੀ ਛੋਟੀ ਉਮਰ ਹੈ, ਜਿਹੜੀ ਉਮਰ ਤੁਹਾਡੇ ਭਰਾ ਦੀ ਹੈ ਨਾ ਉਹ ਮਾਂ ਕੋਲ ਰਹਿਣ ਵਾਲੀ ਉਮਰ ਹੈਗੀ, ਮਾਂ ਕੋਲ ਰਹਿਣ ਵਾਲੀ ਜੀ, ਤੇ ਗੱਲ ਤੇ ਸੱਚੀ ਹੈ। ਮਹਾਰਾਜ ਜੀ ਦੀ ਉਮਰ ਉਦੋਂ 5 ਸਾਲਾਂ ਦੀ ਸੀਗੀ ਜੀ, ਤੇ ਉਹ ਉਮਰ ਮਾਂ ਕੋਲ ਰਹਿਣ ਵਾਲੀ ਹੈਗੀ, ਕਿੱਥੇ ਇੰਨੀ ਦੂਰ ਉਹ ਦਿੱਲੀ ਆਉਣਗੇ। ਤੁਸੀਂ ਕਹਿੰਦੇ ਹੋ ਵੀ ਦੂਤ ਭੇਜਾਂ ਮੈਂ ਆਪਣਾ, ਤੇ ਦੂਤ ਜਾ ਕੇ ਆਖੇ ਵੀ ਤੁਹਾਨੂੰ ਬਾਦਸ਼ਾਹ ਬੁਲਾ ਰਿਹਾ, ਪਰ ਉਹ ਇੱਥੇ ਆ ਕੇ ਕਰਨਗੇ ਵੀ ਕੀ? ਕਹਿਣ ਲੱਗਾ, ਉਮਰ ਤੇ ਛੋਟੀ ਉਹਨਾਂ ਦੀ ਮਾਂ ਕੋਲ ਰਹਿਣ ਵਾਲੀ ਉਮਰ ਉਹਨਾਂ ਦੀ। ਹਾਂਜੀ,
ਇੱਕ ਸ਼੍ਰੀ ਗੁਰ ਕੇ ਸੁਤ ਹੋ ਦੋ।
ਹਾਂਜੀ,
ਅਤ ਅਜ਼ਮਤ ਮੈਂ ਸਮਸਰ ਹੋ,
ਤੇ ਮੈਨੂੰ ਯਕੀਨ ਹੈਗਾ, ਕਹਿਣ ਲੱਗਾ, ਤੁਸੀਂ ਵੀ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਤੇ ਉਹ ਵੀ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ, ਤੇ ਮੈਂ ਪੂਰਾ ਪੂਰਾ ਭਰੋਸਾ ਕਰਨ ਡਿਆ, ਜਿੰਨੀ ਤੁਹਾਡੇ ਵਿੱਚ ਕਰਾਮਾਤ ਓਨੀ ਉਹਦੇ ਵਿੱਚ ਵੀ ਕਰਾਮਾਤ ਹੋਏਗੀ ਜੀ, ਤੇ ਤੁਸੀਂ ਰਹਿਣ ਦਿਓ ਉਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਦਿਓ, ਕੀਰਤਪੁਰ ਸਾਹਿਬ ਹੀ ਰਹਿਣ ਦਿਓ। ਹਾਂਜੀ,
ਕਿਧੋਂ ਸੋ ਲਗੂ ਗਾਦੀ ਪਰ ਟੀਕਾ, ਤੁਮ ਤੇ ਹਵੈ ਹੈ ਅਧਿਕ ਬਧਿਕਾ।
ਤੇ ਜਾਂ ਇੱਕ ਗੱਲ ਹੋਏਗੀ ਕੀ ਵੀ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ, ਹੋ ਸਕਦਾ ਤੁਹਾਡੇ ਚੋਂ ਕਿਤੇ ਵੱਧ ਤਾਕਤਾਂ ਉਹਨਾਂ ਵਿੱਚ ਆ ਗਈਆਂ ਹੋਣ ਜੀ। ਤੇ ਗੱਲ ਸੱਚੀ, ਰਾਮ ਰਾਏ ਨੂੰ ਤੇ ਗੁਰੂ ਸਾਹਿਬ ਨੇ ਦਿੱਤੀਆਂ ਕਰਾਮਾਤਾਂ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਹੀ ਗੁਰੂ ਨੇ ਜੀ। ਹਾਂਜੀ, ਹੁਣ ਵੇਖੋ ਨਾ ਜੀ, ਕਿਸੇ ਨੂੰ ਚੀਜ਼ ਦਿੱਤੀ, ਇੱਕ ਚੀਜ਼ ਦਾ ਮਾਲਕ ਹੋਣਾ ਜੀ, ਫਰਕ ਤਾਂ ਹੈਗਾ ਨਾ ਜੀ। ਔਰੰਗਜ਼ੇਬ ਕਹਿਣ ਲੱਗਾ, ਜਾਂ ਤੇ ਸੱਚ ਇਹ ਹੈ ਵੀ ਉਹਨਾਂ ਵਿੱਚ ਤੁਹਾਡੇ ਨਾਲੋਂ ਵੱਧ ਤਾਕਤਾਂ ਨੇ। ਹਾਂਜੀ,
ਲਗ ਬਾਏ ਤੇ ਜਬ ਹੋਏ ਬਿਸਾਲਾ, ਕਰੇ ਹਕਾਰਨ ਕੋ ਕਿਸ ਕਾਲਾ।
ਫਿਰ ਵੀ ਔਰੰਗਜ਼ੇਬ ਨੇ ਥੋੜੀ ਬਹੁਤੀ ਗੱਲ ਚੰਗੀ ਕਰ ਲਈ ਜੀ, ਕਈ ਵਾਰੀ ਬੁਰੇ ਬੰਦੇ ਵੀ ਚੰਗੀ ਗੱਲ ਕਰ ਲੈਂਦੇ ਜੀ। ਕਹਿਣ ਲੱਗਾ, ਕੋਈ ਗੱਲ ਨੀ, ਜੇ ਸਦਣਾ ਹੀ ਹੈ ਤੇ ਅਜੇ ਉਹ ਉਮਰ ਛੋਟੀ ਹੈ, ਥੋੜੇ ਜੇ ਨੌਜਵਾਨ ਹੋ ਜਾਣ ਤੇ ਫਿਰ ਉਹਨਾਂ ਨੂੰ ਸੱਦਾਂਗੇ। ਕਹਿਣ ਲੱਗਾ, ਥੋੜੇ ਜੇ ਜਵਾਨੀ ਚ ਆ ਜਾਣਗੇ ਗੁਰੂ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ, ਤੇ ਫਿਰ ਸੱਦਾਂਗੇ। ਤੇ ਕਿਸੇ ਨੂੰ ਪਤਾ ਥੋੜੀ ਵੀ ਜਵਾਨੀ ਚੜ੍ਹਦੀ ਨੀ ਹੈਗੀ ਜੀ ਉਹਨਾਂ ਤੇ ਜੀ, ਜਵਾਨੀ ਵਾਲੀ ਤੇ ਉਮਰ ਹੀ ਨੀ ਆਉਣੀ ਜੀ। ਹਾਂਜੀ, ਔਰੰਗਜ਼ੇਬ ਕਹਿਣ ਲੱਗਾ, ਜਦੋਂ ਨੌਜਵਾਨ ਹੋਣਗੇ ਨਾ ਉਹ, ਤੇ ਨੌਜਵਾਨੀ ਵਿੱਚ ਉਹਨਾਂ ਨੂੰ ਆਪਣੇ ਕੋਲ ਅਸੀਂ ਸੱਦ ਲਵਾਂਗੇ। ਹਾਂਜੀ,
ਅਬ ਤੋ ਅਨੁਚਿਤ ਬਾਤ ਵਿਚਾਰੋ, ਪਠ ਕੇ ਦੂਤ ਨਾ ਨਿਕਟ ਹਕਾਰੋ।
ਹੁਣ ਕੋਈ ਦੂਤ ਜਾਵੇ, 5 ਸਾਲ ਉਹਨਾਂ ਦੀ ਉਮਰ ਹੈ, ਇਸ ਸਮੇਂ ਕੋਈ ਸਾਡੇ ਵੱਲੋਂ ਦੂਤ ਜਾਏਗਾ, ਬੜੀ ਮਾੜੀ ਗੱਲ ਹੋਏਗੀ, ਲੋਕ ਸਾਨੂੰ ਬੁਰਾ ਭਲਾ ਕਹਿਣਗੇ ਵੀ ਵੇਖੋ ਬਾਦਸ਼ਾਹ ਨੇ 5 ਸਾਲਾਂ ਦੇ ਗੁਰੂ ਨੂੰ ਸੱਦ ਲਿਆ ਜੀ, ਨਾਲੇ ਐਵੇਂ ਤੰਗ ਕਰੀਏ, ਇਹ ਉਮਰ ਮਾਤਾ ਕੋਲ ਰਹਿਣ ਵਾਲੀ ਹੈਗੀ। ਕਹਿਣ ਲੱਗਾ, ਹਾਂਜੀ,
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ, ਇਮ ਵਿਚਾਰ ਤੁਮ ਨੀਕੇ ਲਹਿਓ।
ਹਾਂਜੀ,
ਹੋਤ ਹਕਾਰਨ ਕੀ ਜੁਗ ਬਾਤੀ,
ਹਾਂਜੀ,
ਗਰਭਤ ਕਰ ਹੈ ਕੈ ਬਲ ਬਖਿਆਤੀ।
ਪਰ ਗੁਰਮੁਖੋ, ਰਾਮ ਰਾਏ ਜੀ ਟਲੇ ਨੀ ਜੀ, ਉਹਨਾਂ ਨਾਲ ਜੀ ਆਪਣੀਆਂ ਗੱਲਾਂ ਕਰ ਕਰ ਤੇ ਔਰੰਗਜ਼ੇਬ ਨੂੰ ਮਜਬੂਰ ਕੀਤਾ ਵੀ ਤੁਸੀਂ ਸੱਦੋ। ਕਹਿਣ ਲੱਗਾ, ਸੱਦੋ। ਕਹਿਣ ਲੱਗਾ, ਆ ਦਿੱਲੀ ਵਿੱਚ ਥੋੜੀ ਬਹੁਤੀ ਬਿਮਾਰੀ ਹੈਗੀ ਹੈ, ਜੇ ਉਹ ਆ ਗਏ ਨਾ ਤੇ ਦਿੱਲੀ ਦੇ ਲੋਕਾਂ ਆਪੇ ਰਾਜੀ ਹੋ ਜਾਣਾ ਉਹਨਾਂ ਨੂੰ ਵੇਖ ਵੇਖ ਕੇ ਜੀ। ਹਾਂਜੀ, ਤੇ ਫਿਰ ਵਿਚਾਰ ਕੀਤੀ ਔਰੰਗਜ਼ੇਬ ਨੇ ਵੀ ਜਾਂ ਤੇ ਬੇਨਤੀ ਕਰਕੇ ਸੱਦਿਆ ਜਾਵੇ ਤੇ ਜਾਂ ਹੁਕਮ ਕੀਤਾ ਜਾਵੇ। ਹਾਂਜੀ, ਅਜੇ ਉਹ ਗੱਲਾਂ ਕਰਨ ਦੇ ਸੀਗੇ ਜੀ, ਰਾਮ ਰਾਏ ਤੇ ਔਰੰਗਜ਼ੇਬ, ਉਹਨਾਂ ਚਿਰ ਨੂੰ ਰਾਜਾ ਜੈ ਸਿੰਘ ਉੱਥੇ ਆ ਗਿਆ ਜੀ, ਰਾਜਾ ਜੈ ਸਿੰਘ। ਹਾਂਜੀ, ਜਦੋਂ ਨੂੰ ਰਾਜਾ ਜੈ ਸਿੰਘ ਆਇਆ, ਉਰੋਂ ਨੂੰ ਔਰੰਗਜ਼ੇਬ ਇਹ ਗੱਲਾਂ ਕਰ ਰਿਹਾ ਸੀ ਵੀ ਉਹਨਾਂ ਨੂੰ ਸੱਦਿਆ ਕਿਵੇਂ ਜਾਏ ਜੀ। ਫਿਰ ਗੱਲ ਧਿਆਨ ਨਾਲ ਸੁਣਿਓ, ਜਦੋਂ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਆਖਿਆ ਨਾ ਜੀ, ਔਰੰਗਜ਼ੇਬ ਨੇ ਇੱਕ ਵਾਰੀ ਨਾ ਕਰ ਦਿੱਤੀ ਸੀ ਵੀ ਅਜੇ ਨਹੀਂ ਸੱਦਣਾ ਜੀ, ਪਰ ਰਾਮ ਰਾਏ ਜੀ ਨੇ ਫਿਰ ਉਹੋ ਜਿਹੀਆਂ ਗੱਲਾਂ ਕਰਕੇ ਮਜਬੂਰ ਕਰਤਾ ਜੀ, ਨਹੀਂ ਤੁਹਾਨੂੰ ਸੱਦਣਾ ਹੀ ਪੈਣਾ, ਤੁਹਾਨੂੰ ਸੱਦਣਾ ਹੀ ਪੈਣਾ। ਹੁਣ ਔਰੰਗਜ਼ੇਬ ਵਿਚਾਰ ਕਰਨ ਦਿਆ ਵੀ ਫਿਰ ਸੱਦੀਏ ਕਿਵੇਂ, ਕਿਸ ਤਰੀਕੇ ਨਾਲ। ਅਜੇ ਵਿਚਾਰ ਕਰ ਰਹੇ ਸਨ ਤੇ ਰਾਜਾ ਜੈ ਸਿੰਘ ਆ ਗਿਆ ਜੀ ਉੱਥੇ। ਹਾਂਜੀ,
ਤਿਸ ਛਿੰਨ ਨਿਰਪ ਜੈ ਸਿੰਘ ਸਵਾਈ।
ਰਾਜਾ ਜੈ ਸਿੰਘ ਪਤਾ ਕੌਣ ਹੈ ਜੀ, ਕੱਜ ਕੇ ਆਖੋ ਵਾਹਿਗੁਰੂ। ਜੈਪੁਰ ਦੀ ਰਿਆਸਤ ਦਾ ਰਾਜਾ ਹੈਗਾ ਜੀ ਰਾਜਾ ਜੈ ਸਿੰਘ, ਜੈਪੁਰ ਦਾ ਹੀ ਰਾਜਾ ਸੀਗਾ ਜੀ, ਜੈਪੁਰ ਦੀ ਰਿਆਸਤ ਦਾ ਰਾਜਾ ਸੀਗਾ ਜੈ ਸਿੰਘ, ਤੇ ਸ਼ਾਹਜਹਾਂ ਨੇ ਆਪਣਾ ਬੜਾ ਵੱਡਾ ਅਹਿਲਕਾਰ ਬਣਾਇਆ ਸੀ ਇਹਨੂੰ ਜੀ, ਤੇ ਸਵਾਈ ਇਹਦਾ ਅਹੁਦਾ ਸੀਗਾ ਜੀ। ਰਾਮ ਰਾਏ ਜੀ ਤੇ ਔਰੰਗਜ਼ੇਬ ਬੈਠੇ ਗੱਲਾਂ ਕਰਨ ਦੇ ਜੀ, ਉਹਨਾਂ ਚਿਰ ਨੂੰ ਰਾਜਾ ਜੈ ਸਿੰਘ ਆ ਗਿਆ ਜੀ। ਹਾਂਜੀ,
ਸੁਣ ਬਿਰਤਾਂਤ ਸਭ ਕਹੇ ਉਹ ਬੁਝਾਈ,
ਤੇ ਸਾਰੀ ਗੱਲ ਉਹਨੇ ਸੁਣੀ, ਉਹਨੇ ਅੱਧੀ ਗੱਲ ਸੁਣੀ ਜੀ, ਰਾਮ ਰਾਏ ਜੀ ਦੀ ਈਰਖਾ ਵਾਲੀ ਗੱਲ ਨਹੀਂ ਸੁਣੀ ਜੀ, ਵੀ ਉਹ ਈਰਖਾ ਬਸ ਕਹਿ ਰਿਹਾ ਵੀ ਮਹਾਰਾਜ ਨੂੰ ਸੱਦੋ, ਬਸ ਉਹਨੇ ਇੰਨੀ ਗੱਲ ਸੁਣ ਲਈ ਵੀ ਔਰੰਗਜ਼ੇਬ ਬਾਦਸ਼ਾਹ ਗੁਰੂ ਹਰਕਿਸ਼ਨ ਸਾਹਿਬ ਨੂੰ ਦਿੱਲੀ ਸੱਦਣ ਦਾ ਵਿਚਾਰ ਬਣਾ ਰਿਹਾ ਜੀ, ਦਿੱਲੀ ਸੱਦਣਾ ਚਾਹੁੰਦਾ। ਹਾਂਜੀ,
ਇਹ ਜੋ ਬਾਤ ਗੁਰਸੁਤ ਨੇ ਕਹੀ,
ਹਾਂਜੀ,
ਸੋ ਹਮਨੇ ਮਨ ਅੱਛੀ ਲਹੀ।
ਉਧਰੋਂ ਔਰੰਗਜ਼ੇਬ ਕਹਿ ਰਿਹਾ ਸੀ ਵੀ ਕਿਵੇਂ ਸੱਦੀਏ, ਤੇ ਫਿਰ ਰਾਮ ਰਾਏ ਜੀ ਬੋਲਿਆ ਵੀ ਬੇਨਤੀ ਕਰਕੇ ਸੱਦ ਲਈਏ। ਗੱਜ ਕੇ ਆਖੋ ਵਾਹਿਗੁਰੂ, ਬੇਨਤੀ ਕਰਕੇ ਸੱਦ ਲਈਏ। ਕਈ ਵਾਰੀ ਜਿਹੜਾ ਕੰਮ ਗੁੱਸੇ ਨਾਲ ਨਾ ਬਣੇ ਜੀ, ਤੇ ਰਾਜਨੀਤਿਕ ਬੰਦੇ ਫਿਰ ਪਿਆਰ ਨਾਲ ਉਹ ਕੰਮ ਕਰਨਾ ਚਾਹੁੰਦੇ ਜੀ, ਰਾਜਨੀਤਿਕ ਬੰਦੇ ਜੀ। ਹਾਂਜੀ, ਉਹਨੇ ਆਖਿਆ ਵੀ ਬੇਨਤੀ ਕਰ ਲਈਏ। ਜੈ ਸਿੰਘ ਨੂੰ ਕਿਸੇ ਗੱਲ ਦਾ ਵਿੱਚੋਂ ਪਤਾ ਨਹੀਂ ਸੀ, ਜੈ ਸਿੰਘ ਹੋਣਾ ਛੇਤੀ ਵਿੱਚੋਂ ਹਾਂ ਕਰਤੀ, ਕਹਿਣ ਲੱਗੇ ਬੇਨਤੀ ਵਾਲਾ ਕੰਮ ਬੜਾ ਚੰਗਾ ਹੈਗਾ ਜੀ। ਇਸ ਕਰਕੇ ਜਦੋਂ ਕਿਸੇ ਗੱਲ ਵਿੱਚ ਬੋਲਣਾ ਨਾ ਜੀ, ਤੇ ਪਹਿਲਾਂ ਪੂਰੀ ਗੱਲ ਸੁਣੋ ਜੀ, ਇਹ ਪਤਾ ਨਹੀਂ ਵੀ ਵਿੱਚ ਤੀਰਖਾ ਚੱਲ ਰਹੀ ਹੈ। ਹਾਂਜੀ, ਬਸ ਉਹਨੇ ਵਿੱਚ ਹੀ ਗੱਲ ਕਰਤੀ ਵੀ ਇਹ ਕੰਮ ਵਧੀਆ, ਗੁਰੂ ਹਰਕਿਸ਼ਨ ਸਾਹਿਬ ਨੂੰ ਬੇਨਤੀ ਕਰੀਏ ਅਸੀਂ। ਹਾਂਜੀ,
ਪੂਰਬ ਭੀ ਪ੍ਰਸੰਗ ਅਸ ਭਯੋ,
ਹਾਂਜੀ,
ਇਨਕੋ ਬਡੋ ਸ਼ਾਹ ਢਿੱਗ ਆਯੋ।
ਜੈ ਸਿੰਘ ਨੇ ਗੁਰੂ ਘਰ ਦੀ ਸਿਫਤ ਸੁਣੀ ਸੀਗੀ ਜੀ, ਰਾਜਾ ਜੈ ਸਿੰਘ ਨੇ। ਰਾਜਾ ਜੈ ਸਿੰਘ ਔਰੰਗਜ਼ੇਬ ਨੂੰ ਕਹਿਣ ਲੱਗਾ ਵੀ ਹਾਂ, ਇਹਨਾਂ ਦੇ ਪਹਿਲੇ ਵੀ ਗੁਰੂ ਘਰ ਵਿੱਚ ਆਉਂਦੇ ਰਹੇ। ਗੁਰੂ ਅਰਜਨ ਸਾਹਿਬ ਦੀ ਉਹਨੇ ਉਦਾਹਰਣ ਦਿੱਤੀ ਜੀ, ਅੱਜ ਕੇ ਆਖੋ ਵਾਹਿਗੁਰੂ। ਜਹਾਂਗੀਰ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਜਹਾਂਗੀਰ ਨੇ। ਇਹਨਾਂ ਦੇ ਪਹਿਲੇ ਵੱਡੇ ਵੀ, ਗੁਰੂ ਹਰਕਿਸ਼ਨ ਸਾਹਿਬ ਦੇ ਵੱਡੇ ਵਡੇਰੇ ਵੀ ਬਾਦਸ਼ਾਹਾਂ ਨਾਲ ਪਹਿਲੇ ਸਮੇਂ ਮਿਲਦੇ ਰਹੇ ਨੇ। ਹਾਂਜੀ,
ਜਹਾਂਗੀਰ ਪਾਤਸ਼ਾਹ ਬਿਸਾਲਾ,
ਫਿਰ ਜਹਾਂਗੀਰ ਐਡਾ ਵੱਡਾ ਪਾਤਸ਼ਾਹ ਸੀਗਾ, ਇਹ ਰਾਜਾ ਜੈ ਸਿੰਘ ਲਾਗੇ ਬੋਲਣ ਦਿਆ ਜੀ, ਤੇ ਫਿਰ ਇੱਕ ਬੇਨਤੀ ਹੈ ਗੁਰਮੁਖੋ, ਅੱਧੀ ਗੱਲ ਸੁਣੀ ਹੋਈ ਨਾ ਜਿਹੜੀ ਉਹ ਖਤਰਨਾਕ ਹੁੰਦੀ ਹੈ ਜੀ, ਬੰਦਾ ਪੂਰੀ ਗੱਲ ਧਿਆਨ ਨਾ ਸੁਣੇ। ਜੈ ਸਿੰਘ ਅੱਧੀ ਗੱਲ ਸੁਣਦਾ, ਪੂਰੀ ਸੁਣਦਾ ਤਾਂ ਉਹਨੇ ਕਦੀ ਨਹੀਂ ਕਹਿਣਾ ਵੀ ਮਹਾਰਾਜ ਨੂੰ ਸੱਦੋ ਜੀ, ਪਰ ਉਹਨੇ ਅੱਧੀ ਗੱਲ ਸੁਣ ਲਈ ਜੀ। ਹਾਂਜੀ, ਅੱਧੀ ਗੱਲ ਸੁਣੀ ਸੁਣੀ ਉਹਨੇ ਆਪਣੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ ਜੀ। ਪ੍ਰਮਾਣ ਤੇ ਹਰ ਇੱਕ ਬੰਦੇ ਨੇ ਥੋੜੇ ਬਹੁਤੇ ਘੜ ਕੇ ਰੱਖੇ ਹੁੰਦੇ ਜੀ। ਹਾਂਜੀ, ਉਹ ਕਹਿਣ ਲੱਗਾ ਵੇਖੋ, ਜਹਾਂਗੀਰ ਐਡਾ ਵੱਡਾ ਬਾਦਸ਼ਾਹ ਸੀਗਾ ਸਮੇਂ ਦਾ। ਹਾਂਜੀ,
ਬਡੋ ਆਪ ਕੋ ਸ਼ੁਭ ਮਗ ਚਾਲਾ,
ਤੇ ਕਹਿਣ ਲੱਗਾ ਇਧਰੋਂ ਔਰੰਗਜ਼ੇਬ ਨੂੰ, ਬਾਦਸ਼ਾਹ ਇੱਕ ਬੰਨੇ ਤੁਹਾਡਾ ਵਡੇਰਾ ਜਹਾਂਗੀਰ, ਇੱਕ ਬੰਨੇ ਗੁਰੂ ਹਰਕਿਸ਼ਨ ਸਾਹਿਬ ਦੇ ਵਡੇਰੇ ਗੁਰੂ ਹਰਗੋਬਿੰਦ ਸਾਹਿਬ, ਇਹ ਆਪਸ ਵਿੱਚ ਮਿਲੇ ਸੀਗੇ। ਕਹਿਣ ਲੱਗਾ ਹਾਂਜੀ,
ਤਿੰਨਹੋ ਹਕਾਰੇ ਬਿਨੇ ਬਖਾਨੀ,
ਮੈਂ ਸੁਣਿਆ ਬਾਦਸ਼ਾਹ ਨੇ ਵਜ਼ੀਰ ਖਾਨ ਦੇ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਾਈ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਆਓ ਜੀ। ਉਦੋਂ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਆਏ ਸੀ ਇੱਥੇ ਜੀ। ਹਾਂਜੀ,
ਸ਼੍ਰੀ ਹਰਗੋਬਿੰਦ ਸਰ ਧਨ ਪਾਨੀ,
ਹਾਂਜੀ,
ਮਿਲੇ ਆਨ ਬੜ ਰਸ ਕੋ ਚਾਖਾ,
ਤੇ ਬੜਾ ਰਸ ਜਿਹਾ ਉਦੋਂ ਪੈਦਾ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਮਿਲੇ ਜੀ। ਗੱਲ ਸੱਚੀ ਵੀ ਹੈ, ਜਦੋਂ ਮਿਲਾਪ ਹੋਇਆ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਜਹਾਂਗੀਰ ਦਾ, ਤੇ ਬੜਾ ਰਸ ਪੈਦਾ ਹੋਇਆ ਸੀਗਾ ਜੀ। ਵਜ਼ੀਰ ਖਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਮਜਨੂੰ ਟਿੱਲੇ ਗਿਆ ਸੀਗਾ ਜੀ, ਮਹਾਰਾਜ ਦਿੱਲੀ ਮਜਨੂੰ ਟਿੱਲੇ ਬੈਠੇ ਸੀਗੇ ਤੇ ਕੜਾਹ ਪ੍ਰਸ਼ਾਦ ਵਰਤ ਰਿਹਾ ਸੀਗਾ ਜੀ। ਕੜਾਹ ਪ੍ਰਸ਼ਾਦ ਸੰਗਤਾਂ ਵੀ ਛਕ ਰਹੀਆਂ ਤੇ ਵਜ਼ੀਰ ਖਾਂ ਨੇ ਵੀ ਛਕਿਆ, ਤੇ ਜਹਾਂਗੀਰ ਨੇ ਅਜੇ ਉਦੋਂ ਮਹਾਰਾਜ ਦੇ ਦਰਸ਼ਨ ਕਰਨੇ ਸੀਗੇ ਜੀ। ਜਹਾਂਗੀਰ ਆਪਣੇ ਘਰ ਵਿੱਚ ਸੀ, ਮਹਿਲਾਂ ਵਿੱਚ, ਤੇ ਵਜ਼ੀਰ ਖਾਂ ਗੁਰੂ ਸਾਹਿਬ ਕੋਲ ਸੀਗਾ ਜੀ। ਵਜ਼ੀਰ ਖਾਂ ਉਹ ਆ ਜੀ ਜਿਹੜਾ ਜਲੰਧਰ ਦਾ ਰੋਗ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਦੂਰ ਹੋਇਆ ਸੀਗਾ ਜੀ, ਉਹ ਹੈ ਵਜ਼ੀਰ ਖਾਂ। ਵਜ਼ੀਰ ਖਾਂ ਨੇ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਖ ਸਕੀ ਜੀ, ਤੇ ਵਜ਼ੀਰ ਖਾਂ ਨੂੰ ਬੜੀ ਚੰਗੀ ਲੱਗੀ ਜੀ। ਵਜ਼ੀਰ ਖਾਂ ਨੇ ਸੋਚਿਆ ਵੀ ਇਹ ਮੈਂ ਦੇਖ ਜਿਹੜੀ ਕੜਾਹ ਪ੍ਰਸ਼ਾਦ ਦੀ, ਮੈਂ ਜਹਾਂਗੀਰ ਨੂੰ ਵੀ ਜਾ ਕੇ ਛਕਾਵਾਂ ਜੀ। ਹਾਂਜੀ, ਵਜ਼ੀਰ ਖਾਂ ਨੇ ਅਜੇ ਬੇਨਤੀ ਕਰਨੀ ਸੀਗੀ ਜੀ ਮਹਾਰਾਜ ਨੂੰ ਵੀ ਮੈਂ ਦੇਗ ਛਕਾਉਣੀ ਚਾਹੁੰਦਾ ਜਹਾਂਗੀਰ ਨੂੰ, ਉਹ ਮਨ ਵਿੱਚ ਸੋਚਣ ਦਿਆ ਸੀਗਾ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੰਘਾਂ ਨੂੰ ਕਹਿਣ ਲੱਗੇ, ਸਿੱਖਾਂ ਨੂੰ, ਮਹਾਰਾਜ ਕਹਿੰਦੇ ਕਹਿਣ ਲੱਗੇ ਵਜ਼ੀਰ ਖਾਂ ਦੇਗ ਲੈਣ ਬਾਰੇ ਸੋਚ ਰਿਹਾ, ਇਹਨੂੰ ਪਰਾਤ ਭਰ ਕੇ ਦੇਗ ਦੀ ਦਿਓ। ਕਹਿਣ ਲੱਗੇ ਵੱਡੇ ਕੀਆਂ ਵਡਿਆਈਆਂ ਜੀ, ਅਸੀਂ ਤੇ ਇੰਨੀ ਕੁ ਦੇਣੀ ਹੈ ਨਾ ਜੀ, ਵੱਡਿਆਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਵੀ ਪਰਾਤ ਭਰ ਕੇ ਦਿਓ ਕੜਾ ਪ੍ਰਸ਼ਾਦ ਦੀ। ਹਾਂਜੀ, ਫਿਰ ਪਰਾਤ ਭਰ ਕੇ ਨਾ ਜੀ ਕੜਾ ਪ੍ਰਸ਼ਾਦ ਦੀ, ਤੇ ਫਿਰ ਵਜ਼ੀਰ ਖਾਂ ਲੈ ਕੇ ਗਿਆ ਜੀ ਜਹਾਂਗੀਰ ਕੋਲ। ਜਦੋਂ ਜਹਾਂਗੀਰ ਕੋਲ ਕੜਾ ਪ੍ਰਸ਼ਾਦ ਦੀ ਦੇਗ ਪਹੁੰਚੀ ਤੇ ਜਹਾਂਗੀਰ ਉਰੋਂ ਨਹਾ ਕੇ ਬਾਹਰ ਆਇਆ ਸੀਗਾ ਜੀ। ਹਾਂਜੀ, ਤੇ ਆਪਣੀ ਪੱਗ ਬੰਨ੍ਹ ਰਿਹਾ ਸੀਗਾ। ਉਹਨੇ ਕੜਾ ਪ੍ਰਸ਼ਾਦ ਦੀ ਦੇਗ ਛਕੀ ਤੇ ਬੜਾ ਉਹਨੂੰ ਆਨੰਦ ਆਇਆ ਜੀ। ਉਹਦਾ ਕਾਰਨ ਵੀ ਹੈ ਵੀ ਗੁਰੂ ਸਾਹਿਬ ਦੀ ਮਿਹਰ ਤੇ ਦ੍ਰਿਸ਼ਟੀ ਸੀਗੀ ਉਸ ਦੇਗ ਉੱਤੇ ਜੀ। ਬੜਾ ਉਹਨੇ ਸੁੱਖ ਆਨੰਦ ਮਨਾਇਆ ਵੀ ਇਹ ਤੇ ਬੜਾ ਵਧੀਆ ਇਹਨਾਂ ਦਾ ਪ੍ਰਸ਼ਾਦ ਵਰਤਦਾ। ਦੇਗ ਪ੍ਰਸ਼ਾਦ ਛੱਕ ਕੇ ਜਹਾਂਗੀਰ ਦਾ ਮਨ ਹੋਰ ਤੀਬਰ ਹੋ ਗਿਆ ਸੀ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾਂ ਜੀ, ਜਿਨ੍ਹਾਂ ਦੇ ਦਰਬਾਰ 'ਚ ਇੰਨਾ ਸੁੱਖ ਵਰਤਦਾ, ਜਿਨ੍ਹਾਂ ਦੇ ਦਰਬਾਰ 'ਚ ਇੰਨੀ ਸ਼ਾਂਤੀ ਵਰਤਦੀ ਜੀ। ਹਾਂਜੀ, ਫਿਰ ਜਦੋਂ ਮੇਲਾ ਹੋਇਆ ਨਾ ਜੀ, ਜਹਾਂਗੀਰ ਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਗੁਰੂ ਸਾਹਿਬ ਨਾਲ ਕੀਤੀਆਂ ਜੀ। ਮੈਂ ਇੱਕ ਗੱਲ ਕਹਿ ਕੇ ਫਿਰ ਪ੍ਰਸੰਗ ਵਾਲੇ ਪਾਸੇ ਆਊਂਗਾ। ਗੱਜ ਕੇ ਆਖੋ ਵਾਹਿਗੁਰੂ। ਦਿੱਲੀ ਬੜਾ ਵੱਡਾ ਜੰਗਲ ਸੀਗਾ ਜੀ ਇੱਕ ਪਾਸੇ ਜੀ। ਜਹਾਂਗੀਰ ਸ਼ਿਕਾਰ ਖੇਡਣ ਚੱਲਾ ਤੇ ਉਹਨੇ ਮਜਨੂੰ ਟਿੱਲੇ ਵਜ਼ੀਰ ਖਾਂ ਨੂੰ ਵੀ ਭੇਜਿਆ ਵੀ ਜਾਓ, ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਬੜੀ ਸੁਣੀ ਵੀ ਸ਼ਿਕਾਰ ਬੜਾ ਸੋਹਣਾ ਖੇਡਦੇ, ਉਹਨਾਂ ਨੂੰ ਆਖੋ ਵੀ ਅੱਜ ਸ਼ਿਕਾਰ ਤੇ ਜਾਣਾ ਤੇ ਸਾਡੇ ਨਾਲ ਚੱਲੋ ਜੀ। ਮਹਾਰਾਜ ਛੇਵੇਂ ਪਾਤਸ਼ਾਹ ਦਾ ਜਿਹੜਾ ਕੱਦ ਸੀ ਨਾ ਜੀ, 7.5 ਫੁੱਟ ਉੱਚਾ ਕੱਦ ਸੀਗਾ ਜੀ ਗੁਰੂ ਸਾਹਿਬ ਦਾ। ਸ਼ਸਤਰਧਾਰੀ ਸੂਰਮੇ ਮਹਾਰਾਜ ਦੇ ਨਾਲ ਰਹਿੰਦੇ ਸੀਗੇ। ਮਹਾਰਾਜ ਕਹਿੰਦੇ ਅਸੀਂ ਚੱਲ ਪੈਂਦੇ ਸ਼ਿਕਾਰ ਖੇਡਣਾ। ਜਦੋਂ ਸ਼ਿਕਾਰ ਖੇਡਣ ਗਏ ਤੇ ਵਜ਼ੀਰ ਖਾਨਾ ਜੀ ਹਾਥੀ, ਉਹ ਜਹਾਂਗੀਰ ਹਾਥੀ ਤੇ ਚੜਿਆ ਹੋਇਆ ਸੀਗਾ ਜੀ। ਹੁਣ ਜਿਹੜਾ ਪਹਿਲਾਂ ਹੀ ਟੰਮਣੇ ਚੜਿਆ ਉਹਨੇ ਕੀ ਕਿਸੇ ਨੂੰ ਮਾਰਨਾ ਜੀ। ਹਾਂਜੀ, ਹਾਥੀ ਤੇ ਚੜਿਆ ਸੀ। ਮਹਾਰਾਜ ਕਹਿੰਦੇ ਅਸੀਂ ਘੋੜੇ ਤੇ ਹੀ ਰਹਿਣਾ ਜੀ। ਗੁਰੂ ਸਾਹਿਬ ਘੋੜੇ ਤੇ ਜੀ, ਜਹਾਂਗੀਰ ਦੇ ਨਾਲ ਉਹਦੀਆਂ ਫੌਜਾਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਗੁਰੂ ਕੇ ਪਿਆਰੇ ਸਿੰਘ ਜੀ। ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ ਜੀ। ਜੰਗਲ ਦੇ ਵਿੱਚ ਘਰ ਇੱਕ ਕੇਹਰ ਸੀਗਾ ਜੀ। ਕੇਹਰ ਕਹਿੰਦੇ ਸ਼ੇਰ ਨੂੰ ਜੀ, ਬੜਾ ਬਜ਼ੁਰਗ ਸ਼ੇਰ ਸੀਗਾ, ਬਹੁਤਾ ਹੀ ਵੱਡਾ ਉਹਦਾ ਧੜ ਸੀਗਾ ਜੀ। ਹਾਂਜੀ, ਜਹਾਂਗੀਰ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਗੁਰੂ ਸਾਹਿਬ ਨੂੰ ਕਹਿਣ ਲੱਗਾ, ਕਹਿਣ ਲੱਗਾ ਗੁਰੂ ਜੀ, ਅਸੀਂ ਜਿਸ ਜੰਗਲ ਵਿੱਚ ਅੱਜ ਆਏ ਹਾਂ, ਇੱਥੇ ਇੱਕ ਸ਼ੇਰ ਬੜਾ ਭਿਆਨਕ ਰਹਿੰਦਾ ਜੀ, ਜਦੋਂ ਉਹ ਬਾਹਰ ਆ ਜਾਏ ਕਈਆਂ ਨੂੰ ਮਾਰਦਾ, ਕਈਆਂ ਨੂੰ ਜੀ। ਮਹਾਰਾਜ ਕਹਿੰਦੇ ਗੱਲ ਹੀ ਕੋਈ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰ ਗਏ ਜੀ। ਉਹਦੇ ਬੰਦਿਆਂ ਨੂੰ ਕਹਿੰਦੇ ਵੀ ਕਿੱਥੇ ਹੈਗਾ ਸ਼ੇਰ? ਉਹਦੇ ਬੰਦਿਆਂ ਨੇ ਝਾੜੀਆਂ ਵੱਲ ਇਸ਼ਾਰਾ ਕਰਤਾ ਵੀ ਉਹ ਝਾੜੀਆਂ ਦੇ ਵਿੱਚ ਰਹਿੰਦਾ ਸੱਚੇ ਪਾਤਸ਼ਾਹ। ਹਾਂਜੀ, ਜਦੋਂ ਝਾੜੀਆਂ ਵੱਲ ਇਸ਼ਾਰਾ ਕੀਤਾ, ਮਹਾਰਾਜ ਘੋੜੇ ਤੋਂ ਉਤਰ ਕੇ ਨਾ ਜੀ ਝਾੜੀਆਂ ਵੱਲ ਚਲੇ ਗਏ ਜੀ, ਤੇ ਸ਼ੇਰ ਨੂੰ ਬਾਹਰ ਖਲੋ ਕੇ ਆਵਾਜ਼ ਮਾਰੀ ਸੱਚੇ ਪਾਤਸ਼ਾਹ ਨੇ, ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦਾ ਸਾਰਿਆਂ ਤੇ ਹੁਕਮ ਚੱਲਦਾ ਜੀ, ਸ਼ੇਰ ਕੀ ਚੀਜ਼ ਹੈਗਾ ਜੀ? ਮਹਾਰਾਜ ਨੇ ਆਵਾਜ਼ ਮਾਰੀ ਦੀ, ਸੱਚੇ ਪਾਤਸ਼ਾਹ ਕਹਿਣ ਲੱਗੇ ਲੋਕਾਂ ਨੂੰ ਤੇ ਬੜਾ ਤੰਗ ਕਰਦਾ, ਕਹਿਣ ਲੱਗੇ ਤੂੰ ਵੀ ਸ਼ੇਰ ਹੈ ਤੇ ਅਸੀਂ ਵੀ ਸ਼ੇਰ ਹੈ, ਕਹਿਣ ਲੱਗੇ ਤੇਰਾ ਤਨ ਸ਼ੇਰਾਂ ਵਾਲਾ, ਸਾਡਾ ਮਨ ਸ਼ੇਰਾਂ ਵਾਲਾ, ਕਹਿਣ ਲੱਗੇ ਬਾਹਰ ਆ, ਕਹਿਣ ਲੱਗੇ। ਹਾਂਜੀ, ਗੁਰੂ ਸਾਹਿਬ ਨੇ ਜਦੋਂ ਲਲਕਾਰਿਆ ਨਾ ਜੀ ਸ਼ੇਰ ਨੂੰ, ਤੇ ਸ਼ੇਰ ਨੇ ਨਾ ਜੀ, ਸ਼ੇਰ ਵੀ ਅੱਗੋਂ ਗਰਜਿਆ ਜੀ, ਫਿਰਦੀ ਪੂਰਾ ਗਰਜਿਆ। ਉਹ ਜਦੋਂ ਸ਼ੇਰ ਗਰਜਿਆ ਨਾ ਜੀ, ਤੇ ਜਹਾਂਗੀਰ ਦੀਆਂ ਫੌਜਾਂ ਡਰ ਗਈਆਂ ਤੇ ਪਿੱਛੇ ਭੱਜ ਗਈਆਂ ਜੀ, ਹੈ ਵੀ ਇਹ ਤੇ ਬਾਹਰ ਆਜੂਗਾ। ਜਹਾਂਗੀਰ ਜਿਸ ਹਾਥੀ ਤੇ ਸੀਗਾ ਨਾ ਜੀ, ਉਸ ਹਾਥੀ ਨੇ ਡਰਦਿਆਂ ਵਿੱਚ ਹੀ ਮਲਮੂਤਰ ਕਰ ਦਿੱਤਾ ਜੀ, ਸ਼ੇਰ ਦੀ ਆਵਾਜ਼ ਸੁਣ ਕੇ ਜੀ। ਜਹਾਂਗੀਰ ਨੇ ਆਪਣੇ ਅੱਖੀਂ ਵੇਖਿਆ ਜੀ, ਸ਼ੇਰ ਬਾਹਰ ਆਇਆ, ਸੱਚੇ ਪਾਤਸ਼ਾਹ ਐ ਖੰਭੇ ਵਾਂਗੂ ਖਲੋ ਗਏ ਜੀ। ਗੁਰੂ ਹਰਗੋਬਿੰਦ ਸਾਹਿਬ ਐ ਖੰਭੇ ਵਾਂਗੂ ਜੀ, ਇੱਕ ਹੱਥ ਵਿੱਚ ਢਾਲ, ਇੱਕ ਹੱਥ ਵਿੱਚ ਤੇਗ ਫੜੀ ਸੱਚੇ ਪਾਤਸ਼ਾਹ ਨੇ। ਸ਼ੇਰ ਇੱਕਦਮ ਦੂਜੇ ਪਾਸਿਓਂ ਆ ਕੇ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਧਾ ਹੀ ਮੂੰਹ ਉੱਤੇ ਆ ਗਿਆ ਜੀ ਮਹਾਰਾਜ ਦੇ। ਹਾਂਜੀ ਇਹ ਵੀ ਭਾਵੇਂ ਹੈ ਜਾਨਵਰ ਦਾ ਪੇਜ ਤੇ ਖੇਡਣੇ ਇਹਨਾਂ ਨੂੰ ਵੀ ਆਉਂਦੇ ਜੀ ਦਿਮਾਗ ਤੇ ਸਾਰਿਆਂ ਦਾ ਚਿੜੀਆਂ ਕਿਵੇਂ ਘੋਂਸਲਾ ਬਣਾ ਲੈਂਦੀਆਂ ਜੀ ਦਿਮਾਗ ਤੇ ਹੁੰਦਾ ਹੀ ਹੈ ਜੀ ਇਹ ਗੱਲ ਵੱਖਰੀ ਆ ਵੀ ਮਨੁੱਖ ਨਾਮ ਜਪ ਸਕਦਾ ਇਹ ਥੋੜੇ ਜਿਹੇ ਤੰਗ ਨੇ ਇਸ ਪਾਸਿਓਂ ਜੀ ਸ਼ੇਰ ਨੇ ਉੱਥੇ ਫਿਰ ਮਹਾਰਾਜ ਦੇ ਮੁੱਖ ਵਾਲੇ ਪਾਸੇ ਹਮਲਾ ਕੀਤਾ ਜੀ ਬਸ ਗੁਰੂ ਸਾਹਿਬ ਨੇ ਬਹੁਤਾ ਚਿਰ ਨਹੀਂ ਲਾਇਆ ਉਹਦੀਆਂ ਫੌਜਾਂ ਤੇ ਡਰ ਡੁਰ ਕੇ ਭੱਜ ਗਈਆਂ ਜੀ ਕਿਸੇ ਪਾਸੇ ਜੀ ਹਾਂਜੀ ਮਹਾਰਾਜ ਖਲੋਤੇ ਰਹੇ ਸ਼ੇਰ ਦਾ ਆਪਣੇ ਭਾਰ ਦੀ ਗੱਲ ਕਰੀਏ ਤੇ 3-4 ਕੁਇੰਟਲ ਆਮ ਹੁੰਦਾ ਜੀ ਉਹ ਸ਼ੇਰ ਦਾ ਤੇ ਬਹੁਤਾ ਹੀ ਵੱਡਾ ਸਰੀਰ ਸੀਗਾ ਜੀ ਬੜਾ ਵੱਡਾ ਸ਼ੇਰ ਸੀਗਾ ਜੀ ਬੜਾ ਭਾਰਾ ਜਦੋਂ ਆ ਕੇ ਮਹਾਰਾਜ ਦੇ ਮੁੱਖ ਵਾਲੇ ਪਾਸੇ ਆਇਆ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਢਾਲ ਨਾਲ ਹੀ ਸਾਰਾ ਸਾਂਭ ਲਿਆ ਉਹ ਜੀ ਇੱਕ ਢਾਲ ਨਾਲ ਹੀ ਜੀ ਢਾਲ ਨਾਲ ਸਾਂਭ ਕੇ ਨਾ ਜੀ ਉਹਨੂੰ ਇੱਕ ਬੰਨੋ ਤੇਗ ਚਲਾ ਕੇ ਢਿੱਡ ਵਾਲੇ ਪਾਸਿਓਂ ਵੱਢ ਕੇ 2 ਟੋਟੇ ਗੁਰੂ ਸਾਹਿਬ ਨੇ ਕਰ ਦਿੱਤੇ ਜੀ ਉਹਦੇ ਜੀ ਹਾਂਜੀ ਇਹ ਉੱਤੇ ਚੜ੍ਹ ਕੇ ਵੇਖਣ ਦਿਆ ਸੀਗਾ ਜੀ ਜਹਾਂਗੀਰ ਮਹਾਰਾਜ ਕਹਿੰਦੇ ਜਹਾਂਗੀਰ ਕਹਿਣ ਲੱਗੇ ਲੈ ਵੇਖ ਲਾ ਬੜਾ ਉਤਾਵਲਾ ਹੁੰਦੇ ਆ ਸਾਂ ਤੁਹਾਡੀ ਸਾਰੀ ਫੌਜ ਨੂੰ ਤੰਗ ਕੀਤਾ 2 ਟੋਟੇ ਹੀ ਇਹਦੇ ਕਹਿਣ ਲੱਗੇ ਜੀ ਉਸ ਸ਼ੇਰ ਵਿੱਚੋਂ ਪ੍ਰਕਾਸ਼ ਨਿਕਲਿਆ ਜੀ ਇੱਕ ਜੀ ਇਹ ਰਾਜਾ ਜੈ ਸਿੰਘ ਜਿਹੜੀਆਂ ਗੱਲਾਂ ਕਰਨ ਦਿਆ ਨਾ ਔਰੰਗਜ਼ੇਬ ਨਾਲ ਇਹ ਪਹਿਲੀਆਂ ਗੱਲਾਂ ਸਾਰੀਆਂ ਜਾਣਦਾ ਜੀ ਸ਼ੇਰ ਦੇ ਵਿੱਚੋਂ ਨਾ ਜੀ ਪ੍ਰਕਾਸ਼ ਨਿਕਲਿਆ ਤੇ ਉਹ ਪ੍ਰਕਾਸ਼ ਤਾਂ ਨੂੰ ਜਾਈ ਜਾਏ ਜਹਾਂਗੀਰ ਕਹਿੰਦਾ ਮਹਾਰਾਜਾ ਪ੍ਰਕਾਸ਼ ਕਾਹਦਾ ਮਹਾਰਾਜ ਕਹਿੰਦੇ ਤੇਰਾ ਤਾਇਆ ਹੀ ਕਹਿਣ ਲੱਗੇ ਹੱਥ ਕੇ ਆਖੋ ਵਾਹਿਗੁਰੂ ਤੇਰਾ ਤਾਇਆ ਕਹਿਣ ਲੱਗੇ ਮਹਾਰਾਜ ਉਹ ਕਿਵੇਂ ਮਹਾਰਾਜ ਕਹਿੰਦੇ ਇਹਨੂੰ ਪੁੱਛ ਲਾ ਜਦੋਂ ਜਹਾਂਗੀਰ ਨੇ ਆਖਿਆ ਨਾ ਵੀ ਰੁਕ ਜਾ ਤੇ ਉਹ ਰੁਕ ਗਿਆ ਜੀ ਕਹਿੰਦਾ ਵੀ ਤੂੰ ਕੌਣ ਹੈ ਕਹਿਣ ਲੱਗਾ ਮੈਂ ਤੇਰਾ ਤਾਇਆ ਤਾਇਆ ਅਕਬਰ ਤੇ ਅਸੀਂ ਭਰਾ ਸੀ ਕਹਿਣ ਲੱਗੇ ਰਿਸ਼ਤੇਦਾਰੀ ਚ ਸ਼ਰੀਕੇ ਚਾਰੀ ਚ ਅਕਬਰ ਗੁਰੂ ਅਮਰਦਾਸ ਸਾਹਿਬ ਕੋਲ ਗੋਇੰਦਵਾਲ ਸਾਹਿਬ ਗਿਆ ਕਹਿਣ ਲੱਗਾ ਉਹਨੇ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਤੇ ਮੈਨੂੰ ਮੈਂ ਬੜਾ ਦੁਖੀ ਹੋਵਾਂ ਕਹਿਣ ਲੱਗਾ ਕਈਆਂ ਨੂੰ ਐਵੇਂ ਹੀ ਢਿੱਡ ਪੀੜੋਂ ਲੱਗ ਪੈਂਦੀ ਜੀ ਕੋਈ ਮੱਥਾ ਟੇਕੇ ਜੋ ਮਰਜ਼ੀ ਕਰੇ ਦੱਸੋ ਸਾਨੂੰ ਕੀ ਹੈ ਜੀ ਹਾਂਜੀ ਕਹਿਣ ਲੱਗਾ ਮੈਂ ਬੜਾ ਦੁਖੀ ਹੋਇਆ ਵੀ ਇਹ ਕਿਉਂ ਮੱਥਾ ਟੇਕਣ ਦਿਆ ਉਹਨਾਂ ਅੱਗੇ ਮੈਨੂੰ ਬੜਾ ਗੁੱਸਾ ਚੜਿਆ ਤੇ ਮੈਂ ਗੁੱਸੇ ਵਿੱਚ ਆ ਕੇ ਗੋਇੰਦਵਾਲ ਸਾਹਿਬ ਫਿਰ ਮਾਸ ਰਿੰਨਿਆ ਕਹਿਣ ਲੱਗੇ ਮਾਸ ਰਿੰਨ ਲਿਆ ਤੇ ਜਦੋਂ ਮੈਂ ਮਾਸ ਛੱਕ ਰਿਹਾ ਹਾਂ ਨਾ ਜੀ ਤੇ ਮਾਸ ਚੰਗੀ ਤਰ੍ਹਾਂ ਰਿੱਝਿਆ ਨਹੀਂ ਸੀ ਮੈਂ ਕੱਚਾ ਮਾਸ ਹੀ ਖਾ ਗਿਆ ਕਹਿਣ ਲੱਗਾ ਤੇ ਮਾਸ ਅੜ ਗਿਆ ਮੇਰੇ ਜਾ ਕੇ ਈਰਖਾ ਵਿੱਚ ਸਾਂ ਮੈਂ ਅੰਤਲੇ ਸਮੇਂ ਮੈਂ ਮਾਸ ਖਾਧਾ ਸੀ ਮਾਸ ਮੇਰੇ ਅੜ ਗਿਆ ਤੇ ਮੇਰੀ ਉਸੇ ਰਾਤ ਹੀ ਮੌਤ ਹੋ ਗਈ ਸੀ ਕਹਿਣ ਲੱਗੇ ਮੈਂ ਮਰਦਿਆਂ ਮਰਦਿਆਂ ਆਖਿਆ ਸੀ ਵੀ ਮਹਾਰਾਜ ਮੈਨੂੰ ਬਖਸ਼ ਲਓ ਮੇਰੇ ਕੋਲੋਂ ਭੁੱਲ ਹੋ ਗਈ ਗੁਰੂ ਅਮਰਦਾਸ ਸਾਹਿਬ ਨੂੰ ਮੈਨੂੰ ਪਤਾ ਲੱਗ ਗਿਆ ਵੀ ਗਲਤੀ ਤੇ ਮੇਰੀ ਹੈ ਮੈਂ ਫਿਰ ਮਹਾਰਾਜ ਕੋਲੋਂ ਮਾਫ਼ੀ ਮੰਗੀ ਤੇ ਫਿਰ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ 'ਚ ਮੈਂ ਗਲਤ ਕੰਮ ਕੀਤਾ ਸੀ ਉਦੋਂ ਦਾ ਫਿਰ ਮੈਨੂੰ ਸ਼ੇਰ ਦੀ ਜੂਨ ਮਿਲੀ ਸੀਗੀ ਕਹਿਣ ਲੱਗਾ ਦਿੱਲੀ ਵਿੱਚ ਬੜੇ ਚਿਰ ਦਾ ਸ਼ੇਰ ਬਣ ਕੇ ਬੈਠਾ ਕਹਿੰਦਾ ਮੈਨੂੰ ਸਾਰਾ ਪਤਾ ਗੁਰੂ ਅਮਰਦਾਸ ਸਾਹਿਬ ਤੋਂ ਬਾਅਦ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬੈਠੇ ਜੀ ਗੁਰੂ ਅਰਜਨ ਸਾਹਿਬ ਬੈਠੇ ਹੁਣ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਇਹਨਾਂ ਨੇ ਆ ਕੇ ਮੈਨੂੰ ਮਾਰਿਆ ਤੇ ਮੇਰੀ ਬੰਦ ਖਲਾਸੀ ਹੋਈ ਤੇ ਹੁਣ ਮੇਰੀ ਰੂਹ ਸੌਖੀ ਹੋ ਗਈ ਕਹਿਣ ਲੱਗਾ ਜੀ ਜਹਾਂਗੀਰ ਨੂੰ ਸਾਰੀਆਂ ਇਹਨਾਂ ਗੱਲਾਂ ਦਾ ਪਤਾ ਸੀਗਾ ਜੀ ਹਾਂਜੀ ਪਰ ਉਹ ਜਹਾਂਗੀਰ ਨੂੰ ਵੀ ਚੁੱਕਣਾ ਬੜੀ ਦਿੱਤੀ ਜੀ ਚੰਦੂ ਨੇ ਹਾਂਜੀ ਜੈ ਸਿੰਘ ਨੂੰ ਵੀ ਇਹ ਗੱਲਾਂ ਦਾ ਪਤਾ ਜੀ ਜੈ ਸਿੰਘ ਇਹ ਕਹਿਣ ਲੱਗਾ ਔਰੰਗਜ਼ੇਬ ਨੂੰ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਮਿਲੇ ਸੀ ਤੇ ਬੜਾ ਰਸ ਪੈਦਾ ਹੋਇਆ ਸੀਗਾ ਜੀ ਹਾਂਜੀ
ਪੂਰਬ ਭੀ ਪ੍ਰਸੰਗ ਅਸ ਭਯੋ
ਪਹਿਲੇ ਵੀ ਐਸੇ ਪ੍ਰਸੰਗ ਹੋਏ ਗੁਰੂ ਸਾਹਿਬਾਂ ਦਾ ਤੇ ਬਾਦਸ਼ਾਹਾਂ ਦਾ ਮੇਲ ਹੁੰਦਾ ਰਿਹਾ ਹਾਂਜੀ
ਇਨਕੋ ਬੜੋ ਸ਼ਾਹ ਢਿਗ ਆਯੋ
ਇਹਨਾਂ ਦੇ ਵੱਡੇ ਗੁਰੂ ਹਰਕਿਸ਼ਨ ਸਾਹਿਬ ਦੇ ਤੇ ਸਾਡੇ ਵੱਡੇ ਬਾਦਸ਼ਾਹ ਉਹਨਾਂ ਦਾ ਆਪਸੀ ਮੇਲ ਹੋਇਆ ਜੀ ਪਰ ਇਸ ਗੱਲ ਦਾ ਨਹੀਂ ਪਤਾ ਵੀ ਹੁਣ ਮੇਲ ਵਾਲੀ ਨਾ ਹੋ ਚੁੱਕੀ ਸੀਗੀ ਜੀ ਹਾਂਜੀ
ਮਿਲੇ ਆਨ ਬੜ ਰਸ ਕੋ ਰਾਖਾ ਸ਼ਾਹ ਜੋਰ ਕਰ 300 ਭਾਖਾ
ਤੇ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਆ ਕੇ ਮਿਲੇ ਸੀਗੇ, ਬੜੇ ਜ਼ੋਰ ਦੇ ਨਾਲ ਉਰੋਂ ਉਤਸ਼ਾਹ ਵੀ ਹੋਇਆ ਸੀਗਾ। ਤੇ ਹੁਣ ਵੀ ਜੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਆ ਜਾਣ ਤੇ ਬੜਾ ਵਧੀਆ ਕੰਮ ਹੋਏਗਾ ਜੀ। ਹਾਂਜੀ,
ਤਿਮ ਸ਼੍ਰੀ ਸਤਿਗੁਰ ਕੋ ਇਹ ਬੰਸ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਤੇ ਉਹਨਾਂ ਦੀ ਬੰਸ ਹੈ ਨਾ ਜੀ। ਅੱਜ ਕੇ ਆਖੋ ਵਾਹਿਗੁਰੂ, ਇਹ ਵੀ ਆ ਜਾਣਗੇ ਇੱਥੇ। ਹਾਂਜੀ,
ਕਿਉਂ ਨਾ ਪ੍ਰਸੰਨੈ ਕਰੇ ਪ੍ਰਸੰਸ
ਬਾਦਸ਼ਾਹ, ਤੁਸੀਂ ਬੇਨਤੀ ਤੇ ਕਰਕੇ ਵੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਮਹਾਰਾਜ ਜ਼ਰੂਰ ਆਉਣਗੇ। ਕਹਿਣ ਲੱਗਾ ਹਾਂਜੀ,
ਆਵੇਂ ਗਹਿ ਨਹਿ ਬਿਲਮ ਲਗਾਵੇ,
ਹਾਂਜੀ
ਕਰ ਸਨਮਾਨ ਜੇ ਆਪ ਬੁਲਾਵੇ।
ਜੈ ਸਿੰਘ ਕਹਿਣ ਲੱਗਾ ਔਰੰਗਜ਼ੇਬ ਬਾਦਸ਼ਾਹ, ਜੇ ਤੁਸੀਂ ਸਨਮਾਨ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਦੋਗੇ ਨਾ, ਇੱਜ਼ਤ ਦੇ ਨਾਲ ਸਨਮਾਨ ਦੇ ਨਾਲ, ਫਿਰ ਤੇ ਗੁਰੂ ਸਾਹਿਬ ਜ਼ਰੂਰ ਆਉਣਗੇ। ਤੇ ਜੇ ਅਸੀਂ ਰੋਹਬ ਨਾ ਸਦੀਏ ਤਾਂ ਗੱਲ ਨਹੀਂ ਬਣੇਗੀ। ਹਾਂਜੀ,
ਇਮ ਜੈ ਸਿੰਘ ਸਵਾਈ ਕਹਿਓ, ਸੁਨਿਓ ਸ਼ਾਹ ਮਨ ਨੀਕੇ ਲਹਿਓ,
ਹਾਂਜੀ
ਚਿਤਵਤ ਮੈਂ ਇਸਕੇ ਹਾਥ, ਕਰੇ ਹਕਾਰਨ ਬਿਨਤੀ ਸਾਥ।
ਔਰੰਗਜ਼ੇਬ ਮਨ ਚ ਸੋਚਣ ਲੱਗਾ ਵੀ ਜੈ ਸਿੰਘ ਗੱਲਾਂ ਕਰਨ ਦਿਆ ਠੀਕ, ਪਰ ਜਿਸ ਕੰਮ ਕਰਕੇ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਦਣਾ ਉਹ ਜੈ ਸਿੰਘ ਨੂੰ ਪਤਾ ਕੋਈ ਨਹੀਂ ਹੈਗਾ। ਤੇ ਕਿਉਂ ਨਾ ਹੋਵੇ ਵੀ ਜੈ ਸਿੰਘ ਨੂੰ ਹੀ ਭੇਜ ਦੀਏ, ਉਹ ਹੀ ਗੁਰੂ ਸਾਹਿਬ ਨੂੰ ਲੈ ਕੇ ਆਏ ਜੀ ਜਾ ਕੇ ਜੀ। ਉਹ ਜਿਹੜਾ ਬੁੱਲੇ ਉਹ ਗੁੰਡਾ ਖੋਲੇ ਵਾਲੀ ਗੱਲ ਹੋ ਗਈ ਜੀ, ਵੀ ਜੈ ਸਿੰਘ ਨੇ ਆਖਿਆ ਤੇ ਜੈ ਸਿੰਘ ਨੂੰ ਹੀ ਭੇਜ ਦਿੰਦੇ, ਇਹ ਲੈ ਕੇ ਆਵੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ। ਹਾਂਜੀ,
ਜੇ ਰਿਸ ਹੋਏ ਤਾਂ ਇਸ ਪਰ ਹੋਏ,
ਜੇ ਗੁਰੂ ਹਰਕ੍ਰਿਸ਼ਨ ਸਾਹਿਬ ਕ੍ਰੋਧ ਚ ਆ ਗਏ, ਰਿਸ ਦਾ ਅਰਥ ਵੀਰ ਰਸ ਜੀ, ਆਮ ਬੰਦਿਆਂ ਵਾਲਾ ਕ੍ਰੋਧ ਨੀ ਜੀ, ਜੇ ਮਹਾਰਾਜ ਵੀਰ ਰਸ ਵਿੱਚ ਆਏ ਤੇ ਇਹਦੇ ਤੇ ਆਉਣਗੇ, ਸਾਡਾ ਤੇ ਕੁਝ ਵੀ ਨੀ ਵਿਗੜੇਗਾ, ਸਿਆਸੀ ਬੰਦਿਆਂ ਦੀਆਂ ਗੱਲਾਂ ਜੀ ਇਹ। ਹਾਂਜੀ,
ਜੇ ਪ੍ਰਸੰਨ ਦਰਸੈ ਸਭ ਕੋਏ,
ਤੇ ਜੇ ਪ੍ਰਸੰਨ ਹੋ ਗਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਆ ਗਏ ਤੇ ਫਿਰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਰਸ਼ਨ ਹੋ ਜਾਣਗੇ ਜੀ। ਇਹ ਔਰੰਗਜ਼ੇਬ ਮਨ ਵਿੱਚ ਸੋਚਣ ਦਿਆ ਜੀ, ਵੇਖੋ ਭਾਈ ਸੰਤੋਖ ਸਿੰਘ ਜੀ ਦੀ ਕਮਾਈ, ਔਰੰਗਜ਼ੇਬ ਦੇ ਮਨ ਦੀਆਂ ਗੱਲਾਂ ਵੀ ਉਹਨਾਂ ਇਸ ਗ੍ਰੰਥ ਵਿੱਚ ਲਿਖੀਆਂ ਜੀ। ਔਰੰਗਜ਼ੇਬ ਮਨ ਵਿੱਚ ਸੋਚਣ ਦਿਆ ਵੀ ਜੈ ਸਿੰਘ ਨੂੰ ਹੀ ਭੇਜ ਦੀਏ। ਹਾਂਜੀ,
ਇਮ ਵਿਚਾਰ ਕਰ ਨੌ ਰੰਗ ਭੰਨਿਓ, ਭਾਉ ਜੈ ਸਿੰਘ ਸਵਾਈ ਸੁਣਿਓ।
ਔਰੰਗਜ਼ੇਬ ਨਾ ਜੀ ਫਿਰ ਨੌ ਰੰਗ ਜੈ ਸਿੰਘ ਨੂੰ ਕਹਿਣ ਲੱਗ ਪਿਆ, ਕਹਿਣ ਲੱਗਾ ਜੈ ਸਿੰਘ ਮੇਰੀ ਗੱਲ ਫਿਰ ਬੜੇ ਧਿਆਨ ਨਾਲ ਸੁਣ। ਹਾਂਜੀ,
ਅੱਛੀ ਬਾਤ ਕਹੀ ਇਮ ਕਰਿਓ,
ਪਹਿਲਾਂ ਤਾਂ ਉਹਨੇ ਜੈ ਸਿੰਘ ਦੀ ਤਾਰੀਫ ਕੀਤੀ ਜੀ। ਰਾਜਨੀਤਿਕ ਬੰਦਿਆਂ ਨੇ ਜਦੋਂ ਕਿਸੇ ਕੋਲੋਂ ਕੰਮ ਲੈਣਾ ਹੋਵੇ ਤੇ ਪਹਿਲਾਂ ਉਹਦੀ ਤਾਰੀਫ ਕਰਨਗੇ ਜੀ। ਉਹ ਅੱਜ ਕੇ ਆਖੋ ਵਾਹਿਗੁਰੂ, ਪਹਿਲਾਂ ਤੇ ਉਹਨੇ ਤਾਰੀਫ ਕੀਤੀ ਵੀ ਗੱਲ ਤੇ ਤੂੰ ਬੜੀ ਵਧੀਆ ਕੀਤੀ ਹੈ। ਹਾਂਜੀ,
ਤੁਮਹਿ ਬੁਲਾਵਨ ਉੱਤਮ ਧਰਿਓ,
ਤੇ ਮੈਂ ਇਹ ਸੋਚਿਆ ਵੀ ਤੈਨੂੰ ਗੱਲ ਕਰਨ ਦਾ ਬੜਾ ਤਰੀਕਾ, ਤੂੰ ਗੱਲਾਂ ਬਹੁਤ ਵਧੀਆ ਕਰਦਾ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦਿੱਲੀ ਤੂੰ ਹੀ ਲੈ ਕੇ ਆ ਕਹਿਣ ਲੱਗੇ, ਇਹ ਜ਼ਿੰਮੇਵਾਰੀ ਤੇਰੀ ਲਾ ਦਿੰਦੇ। ਉਹ ਤਾਂ ਜੈ ਸਿੰਘ ਦਿੱਲੀ ਥੋੜ੍ਹੀ ਰਹਿੰਦਾ ਸੀਗਾ ਜੀ, ਇਹ ਤਾਂ ਜੈਪੁਰ ਵਿੱਚ ਰਹਿੰਦਾ ਹੁੰਦਾ ਸੀਗਾ ਜੀ। ਹਾਂਜੀ, ਪਰ ਉਹ ਫਸ ਗਿਆ ਜੀ ਗੱਲ ਕਰਕੇ ਜੀ। ਹੁਣ ਜੀ ਗੁਰੂ ਸਾਹਿਬ ਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਤੂੰ ਲੈ ਕੇ ਆ ਕਹਿਣ ਲੱਗੇ। ਹਾਂਜੀ,
ਆਪਣੋ ਪਠੀਐ ਨਰ ਪ੍ਰਧਾਨ,
ਜਾਂ ਤੂੰ ਲੈ ਕੇ ਆ ਤੇ ਜਾਂ ਆਪਣਾ ਕੋਈ ਮੁਖੀ ਬੰਦਾ ਜਿਹੜਾ ਬੜਾ ਖਾਸ ਹੋਵੇ ਉਹਨੂੰ ਕੀਰਤਪੁਰ ਸਾਹਿਬ ਭੇਜ। ਹਾਂਜੀ,
ਜੋ ਲਿਆਵੇ ਬਹੁ ਵਿਖੇ ਬਖਾਨ,
ਇਹਨਾਂ ਤੇ ਮੈਨੂੰ ਪਤਾ ਕਹਿਣ ਲੱਗਾ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਲੈ ਕੇ ਆਉਣਾ ਤੇ ਬੜੀਆਂ ਬੇਨਤੀਆਂ ਕਰਨੀਆਂ ਪੈਣਗੀਆਂ, ਕਈ ਤਰਲੇ ਲੈਣੇ ਪੈਣਗੇ, ਫੇਰ ਆਉਣਾ ਉਹਨਾਂ ਨੇ, ਐਵੇਂ ਨੀ ਉਹਨਾਂ ਹਾਂ ਕਰ ਦੇਣੀ ਦਿੱਲੀ ਆਉਣ ਵਾਸਤੇ। ਕਈ ਬੇਨਤੀਆਂ ਕਰੋਗੇ, ਤਰਲੇ ਲਓਗੇ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ ਜੀ। ਹਾਂਜੀ,
ਜਿਸ ਤੇ ਰਿਸ ਨਾ ਕਰੇ ਸੁਣ ਕੈਸੇ,
ਹਾਂਜੀ
ਦਿੱਲੀਪੁਰ ਲਾਗੇ ਅਨ ਐਸੇ,
ਤੇ ਤੂੰ ਇਹੋ ਜਿਹੀਆਂ ਬੇਨਤੀਆਂ ਆਪਣੇ ਉਸ ਮੁਖੀ ਕੋਲੋਂ ਕਰਾਈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਬੇਨਤੀਆਂ ਸੁਣਨ ਤੇ ਵੀਰ ਰਸ ਨਾ ਧਾਰਨ ਕਰਨ ਜੀ, ਤੇ ਖੁਸ਼ ਹੋ ਕੇ ਦਿੱਲੀ ਆ ਜਾਣ ਜੀ। ਫਿਰ ਬੇਨਤੀ ਹੈ, ਅਛਲ ਛਲਾਈ ਨਹਿ ਛਲੈ। ਔਰੰਗਜ਼ੇਬ ਗੱਲਾਂ ਬਾਤਾਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਛੱਲਣਾ ਚਾਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ, ਵੀ ਆਪਣੀਆਂ ਗੱਲਾਂ 'ਚ ਫਸਾ ਕੇ ਤੇ ਠੱਗ ਲਵਾਂਗੇ, ਪਰ ਗੁਰਮੁਖੋ ਸੱਚੇ ਪਾਤਸ਼ਾਹ ਮਹਾਰਾਜ ਅਛਲ ਨੇ ਜੀ, ਕੋਈ ਛਲ ਨਹੀਂ ਸਕਦਾ ਗੁਰੂ ਸਾਹਿਬ ਨੂੰ। ਹਾਂਜੀ,
ਕਰੋ ਪਠਾਵਨ ਸਭ ਅਸਵਾਰੀ,
ਹਾਂਜੀ
ਅਪਰ ਸਗਲ ਬਿਦ ਕੀਜੈ ਤਿਆਰੀ।
ਤੂੰ ਇਸ ਤਰ੍ਹਾਂ ਕਰ, ਹਾਥੀ ਵੀ ਭੇਜੀ, ਘੋੜੇ ਵੀ ਭੇਜੀ ਤੇ ਸੋਨੇ ਦੀਆਂ ਪਾਲਕੀਆਂ ਵੀ ਭੇਜੀ, ਕਹਿਣ ਲੱਗੇ ਚਾਂਦੀ ਦੀਆਂ ਪਾਲਕੀਆਂ ਭੇਜੀ। ਉਹਨਾਂ ਦੀ ਉਮਰ ਬਾਲਾਂ ਵਾਲੀ ਹੈ, ਤੇ ਇੱਕ ਬੰਨੇ ਹਾਥੀ ਵਿਖਾ ਦਿੱਤਾ ਜਾਏਗਾ, ਇੱਕ ਬੰਨੇ ਘੋੜਾ, ਇੱਕ ਬੰਨੇ ਪਾਲਕੀਆਂ, ਕਿਸੇ ਨਾ ਕਿਸੇ ਤੇ ਮਨ ਉਹਨਾਂ ਦਾ ਆ ਹੀ ਜਾਏਗਾ, ਤੇ ਜਿਹਦੇ ਤੇ ਮਨ ਆ ਜਾਏਗਾ ਉਹਦੇ ਵਿੱਚ ਬੈਠ ਬਿਠਾ ਕੇ ਉਹਨਾਂ ਨੂੰ ਦਿੱਲੀ ਲੈ ਉਹ ਛੇਤੀ ਤੋਂ ਛੇਤੀ ਜੀ। ਹਾਂਜੀ,
ਅਬੇ ਲਾਖਤ ਪਰ ਹੋਏ ਅਰੂੜ, ਬਾਲ ਵੈਸੇ ਜਿਨ ਆਸ਼ੈ ਗੂੜ।
ਪਰ ਇੱਕ ਗੱਲ ਚੇਤਾ ਰੱਖੀ, ਜੋ ਮੈਨੂੰ ਮਹਿਸੂਸ ਹੋ ਰਿਹਾ ਉਮਰ ਉਹਨਾਂ ਦੀ ਬੱਚਿਆਂ ਵਾਲੀ ਹੈ, ਪਰ ਇਰਾਦੇ ਬੜੇ ਉਹਨਾਂ ਦੇ ਗੂੜੇ ਨੇ, ਉਹਨਾਂ ਨੂੰ ਇਉਂ ਐਵੇਂ ਲਿਆਉਣਾ ਸੌਖਾ ਵੀ ਨਹੀਂ ਹੈਗਾ। ਮੈਨੂੰ ਬੜੀਆਂ ਬੇਨਤੀਆਂ ਕਰਨੀਆਂ ਪੈਣੀਆਂ, ਬੜੇ ਤਰਲੇ ਲੈਣੇ ਪੈਣੇ, ਤਾਂ ਜਾ ਕੇ ਉਹਨਾਂ ਹਾਂ ਕਰਨੀ ਦਿੱਲੀ ਆਉਣ ਵਾਸਤੇ। ਹਾਂਜੀ,
ਦੇਹੋ ਪਠਾਏ ਉਪਾਇਨ ਨਾਨਾ,
ਹਾਂਜੀ
ਹਮਰੀ ਦਿਸ਼ਕੋ ਲੇਹੋ ਪਰਵਾਨਾ।
ਚੀਜ਼ਾਂ ਤੂੰ ਸਾਡੇ ਕੋਲੋਂ ਲੈ ਜਾ, ਕਈ ਪ੍ਰਕਾਰ ਦੀਆਂ ਚੀਜ਼ਾਂ ਤੂੰ ਸਾਡੇ ਕੋਲੋਂ ਲੈ ਜਾ, ਤੇ ਜਾ ਕੇ ਨਾਮ ਆਪਣਾ ਕਰਦੀ, ਤੇ ਖਾਲੀ ਹੱਥ ਨਾ ਮਿਲੀ, ਤੇ ਕਈ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਮਿਲੀ ਉਹਨਾਂ ਨੂੰ ਜੀ, ਸਿਖਾਉਣ ਦਿਆ ਜੀ ਉਹਨਾਂ ਨੂੰ। ਇਸੇ ਕਰਕੇ ਮੈਂ ਕਹਿੰਦਾ ਵੀ ਇਹ ਬੰਦੇ ਬੜੇ ਸ਼ੈਤਾਨ ਨੇ ਜੀ। ਹਾਂਜੀ, ਕਈ ਕੁਛ ਕਰਦੇ ਜੀ ਬੰਦੇ ਨੂੰ ਆਪਣੇ ਆਪ ਵਿੱਚ ਆਪਣੀ ਪਾਲਟੀ 'ਚ ਲਿਆਉਣ ਵਾਸਤੇ ਜੀ। ਤੂੰ ਚੀਜ਼ਾਂ ਲੈ ਜਾ ਗੁਰੂ ਸਾਹਿਬ ਵਾਸਤੇ। ਹਾਂਜੀ,
ਸਹਿਤ ਪ੍ਰਸੰਨਤਾ ਜਿਮ ਚੱਲ ਆਵੇ, ਤਿਮ ਕਹੀਏ ਪੁਨ ਦਰਸ਼ਨ ਪਾਵੇ।
ਤੇ ਤੂੰ ਇਹ ਜ਼ੋਰ ਰੱਖਣਾ ਵੀ ਆਉਣ ਉਹ ਖੁਸ਼ ਹੋ ਗਏ ਇੱਥੇ ਜੀ। ਉਹਨਾਂ ਨੂੰ ਆਖੀ ਵੀ ਦਿੱਲੀ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਤਰਸਣ ਦਈਆਂ ਨੇ ਜੀ। ਚਲੋ ਦਰਸ਼ਨਾਂ ਨੂੰ ਤੇ ਸੰਗਤਾਂ ਚਾਹੁੰਦੀਆਂ ਹੀ ਨੇ ਜੀ, ਪਰ ਸਕੀਮ ਕਿਹਦੀ ਹੈ ਜੀ? ਔਰੰਗਜ਼ੇਬ ਜੀ ਦੀ ਤੇ ਰਾਮ ਰਾਏ ਦੀ ਜੀ, ਔਰੰਗਜ਼ੇਬ ਦੀ ਤੇ ਰਾਮ ਰਾਏ ਜੀ ਦੀ। ਹਾਂਜੀ, ਪਰ ਕਹਿਣ ਲੱਗੇ ਲਿਖਦੀ ਚਿੱਠੀ ਵਿੱਚ ਵੀ ਦਿੱਲੀ ਦੀਆਂ ਸੰਗਤਾਂ ਤਰਸਣ ਦਈਆਂ ਜੀ। ਬੰਦਾ ਪੁੱਛੇ ਵੀ ਇਹ ਜੈਪੁਰ ਦਾ ਰਾਜਾ ਤੇ ਤਰਸਣ ਦਿੱਲੀ ਦੀਆਂ ਸੰਗਤਾਂ ਦਈਆਂ, ਤੇ ਚਿੱਠੀ ਇਹਨੇ ਲਿਖਣੀ ਹੈ ਜੀ। ਵੇਖ ਲਓ ਇਹ ਕਿਹੋ ਜਿਹੇ ਕੰਮ ਕਰਦੇ ਜੀ। ਹਾਂਜੀ,
ਬਹੋ ਸਨਮਾਨ ਸਾਥ ਅਨਵਾਵੋ, ਰੁਚਿਰ ਉਪਾਇਨ ਪ੍ਰਥਮ ਪਠਾਵੋ।
ਤੇ ਕੋਸ਼ਿਸ਼ ਕਰੀ ਵੀ ਬਹੁਤੇ ਸਨਮਾਨ ਨਾਲ ਗੁਰੂ ਸਾਹਿਬ ਨੂੰ ਲਿਆਂਦਾ ਜਾਵੇ, ਬਹੁਤੇ ਸਨਮਾਨ ਨਾਲ, ਤਾਂ ਕਿ ਉਹ ਖੁਸ਼ੀ ਖੁਸ਼ੀ ਆ ਜਾਣ। ਉਹਨੂੰ ਨੀ ਪਤਾ ਵੀ ਗੁਰਤਾ ਗੱਦੀ ਦੀ ਖੇਡ ਜੈਸਾ ਮਾਨ ਤੈਸਾ ਅਭਿਮਾਨ ਵਾਲੀ ਹੈ ਜੀ। ਇੱਥੇ ਸਨਮਾਨ ਇਹੋ ਜਿਹੀਆਂ ਚੀਜ਼ਾਂ ਬਹੁਤਾ ਅਸਰ ਨਹੀਂ ਕਰਦੀਆਂ ਜੀ। ਤੁਸੀਂ ਕਿਹੇ ਤਰੀਕੇ ਨਾਲ ਬਹੁਤੇ ਸਨਮਾਨ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਥੇ ਲੈ ਕੇ ਆਵੋ ਜੀ। ਸੁਨਤ ਸ਼ਾਹ,
ਸੁਨਤ ਸ਼ਾਹ ਜੇ ਜੈਪੁਰ ਰਾਜਾ,
ਔਰੰਗਜ਼ੇਬ ਦੀਆਂ ਗੱਲਾਂ ਰਾਜੇ ਜੈ ਸਿੰਘ ਨੇ ਸੁਣੀਆਂ ਜੀ। ਹਾਂਜੀ,
ਕਹਿਤ ਭਾਇਓ ਮੈਂ ਕਹਿਓ ਕਾਜਾ,
ਤੇ ਉਹ ਤੇ ਕਰਨਾ ਚਾਹੁੰਦਾ ਸੇਵਾ ਜੀ। ਉਹਨੂੰ ਇਹ ਨਹੀਂ ਪਤਾ ਵੀ ਪਿੱਛੇ ਸਕੀਮਾਂ ਕੀ ਹੈ। ਹਾਂਜੀ, ਉਹਨੇ ਆਖਿਆ ਕੋਈ ਗੱਲ ਨੀ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਹੀ ਸੇਵਾ ਕਰਾਂਗਾ ਗੁਰੂ ਘਰ ਦੀ, ਇੱਥੇ ਸੰਗਤਾਂ ਨੂੰ ਮਹਾਰਾਜ ਦੇ ਦਰਸ਼ਨ ਕਰਾਵਾਂਗਾ, ਬੇਨਤੀ ਕਰਾਂਗਾ, ਆਪਣਾ ਮੁਖੀ ਸਿੱਖ ਭੇਜਾਂਗਾ। ਹਾਂਜੀ,
ਜਿਤਕ ਸੇਵ ਮੁਝ ਤੇ ਬਨ ਜੈ ਹੈ,
ਮੈਂ ਜਿੰਨੀ ਕੁ ਸੇਵਾ ਮੇਰੇ ਕੋਲੋਂ ਬਣੇਗੀ ਮੈਂ ਉਨੀ ਕੁ ਸੇਵਾ ਕਰਾਂਗਾ, ਕਹਿਣ ਲੱਗਾ। ਹਾਂਜੀ,
ਤਿਤਕ ਭਲੋ ਸਤਿਗੁਰ ਕਰ ਦੈ ਹੈ,
ਮੈਂ ਬੜੇ ਭਲੇ ਤਰੀਕੇ ਨਾਲ ਬੇਨਤੀਆਂ ਕਰ ਕਰਕੇ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਲੈ ਕੇ ਆਵਾਂਗਾ। ਲਓ ਜੀ, ਜ਼ਿੰਮੇਵਾਰੀ ਲੈ ਲਈ ਰਾਜੇ ਜੈ ਸਿੰਘ ਨੇ ਜੀ। ਅੱਜ ਕੇ ਆਖੋ ਵਾਹਿਗੁਰੂ। ਦਿਮਾਗ ਪਿੱਛੇ ਰਾਮ ਰਾਏ ਜੀ ਦਾ, ਗੱਲਾਂ ਚ ਆਇਆ ਔਰੰਗਜ਼ੇਬ, ਤੇ ਜ਼ਿੰਮੇਵਾਰੀ ਰਾਜੇ ਜੈ ਸਿੰਘ ਜੀ ਦੀ ਹੋ ਗਈ ਜੀ। ਹਾਂਜੀ,
ਇੱਕ ਤੋਂ ਕਹਿਣ ਆਪ ਕੋ ਭਇਓ, ਦੁਤੀਆ ਸੇਵ ਕਰ ਦਰਸ਼ਨ ਲਹਿਓ।
ਇੱਕ ਤੇ ਕਹਿਣ ਲੱਗੇ ਵੀ ਰਾਜਾ ਜੈ ਸਿੰਘ ਕਹਿਣ ਲੱਗਾ ਵੀ ਇੱਕ ਤੇ ਤੁਹਾਡਾ ਹੁਕਮ ਹੈਗਾ ਹੈ, ਦੂਜਾ ਮੈਂ ਵੀ ਗੁਰੂ ਹਰਕਿਸ਼ਨ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ। ਮੈਂ ਵੀ ਸੁਣਿਆ ਬਾਲਾਂ ਵਾਲੀ ਉਮਰ ਹੈ, ਅਵਸਥਾ ਬੜੀ ਵੱਡੀ ਉਹਨਾਂ ਦੀ। ਹਾਂਜੀ,
ਕਿਰਪਾ ਕਰਾਂਗੇ ਬਰਕੋ ਦੇ ਹੈ, ਯਾ ਤੇ ਹਮ ਸਭ ਰੀਤ ਰਿਜੈ ਹੈ।
ਤੇ ਜੈ ਸਿੰਘ ਅੰਦਰੋਂ ਪਤਾ ਕੀ ਚਾਹੁੰਦਾ, ਬੜੇ ਧਿਆਨ ਨਾਲ ਗੱਲ ਸੁਣਿਓ, ਕੱਜ ਕੇ ਆਖੋ ਵਾਹਿਗੁਰੂ। ਰਾਜਾ ਜੈ ਸਿੰਘ ਦੇ ਘਰ ਪੁੱਤਰ ਨਹੀਂ ਸੀ ਹੈਗਾ ਜੀ ਕੋਈ ਜੀ। ਰਾਜਾ ਜੈ ਸਿੰਘ ਚਾਹੁੰਦਾ ਸੀ ਵੀ ਮੈਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਖੁਸ਼ ਹੋ ਕੇ, ਨਾ ਮੇਰੇ ਘਰ ਧੀ ਨਾ ਪੁੱਤ, ਤੇ ਮੈਂ ਧੀ ਪੁੱਤ ਦਾ ਕੋਈ ਵਰ ਲੈ ਲਾਂਗਾ ਗੁਰੂ ਸਾਹਿਬ ਕੋਲੋਂ ਜੀ। ਹਾਂਜੀ, ਉਹ ਪਿੱਛੇ ਭਾਵਨਾ ਰੱਖ ਕੇ ਬੈਠਾ ਜੀ ਗੁਰੂ ਸਾਹਿਬ ਨੂੰ ਲਿਆਉਣ ਬਾਰੇ। ਹਾਂਜੀ,
ਆਪ ਆਏ ਕੈ ਨਿਕਟ ਜ਼ਰੂਰ, ਸੁਣਿਓ ਸੋ ਤਿੰਨ ਦੇਖੇ ਦੁੱਖ ਦੂਰ।
ਇਹ ਕਹਿਣ ਲੱਗਾ ਜਦੋਂ ਮੈਂ ਲੈ ਆਵਾਂਗਾ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ, ਤੇ ਬਾਦਸ਼ਾਹ ਤੁਸੀਂ ਫਿਰ ਜ਼ਰੂਰ ਆਇਓ ਉਹਨਾਂ ਕੋਲ, ਕਿਉਂ ਮੈਂ ਸੁਣਿਆ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ ਆ ਉਹਦੇ ਦੁੱਖ ਦੂਰ ਹੋ ਜਾਂਦੇ ਨੇ ਜੀ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੇ ਦੇ ਦੁੱਖ ਦੂਰ ਹੋ ਜਾਂਦੇ ਨੇ, ਮੈਂ ਇਹ ਗੱਲ ਸੁਣੀ ਹੈ। ਰਾਜਾ ਜੈ ਸਿੰਘ ਦੀ ਇੱਛਾ ਹੋਰ ਹੈਗੀ ਵੀ ਮੈਨੂੰ ਬਚਨ ਕਰ ਦੇਣਗੇ ਧੀ ਪੁੱਤਰ ਦਾ, ਪਰ ਰਾਜਾ ਜੈ ਸਿੰਘ ਇਹਨਾਂ ਸਿਆਸੀ ਬੰਦਿਆਂ ਦੇ ਹੱਥ ਚੜਿਆ ਜੀ, ਥੋੜਾ ਬਹੁਤਾ ਸਿਆਸੀ ਉਹ ਆਪ ਵੀ ਹੈਗਾ ਜੀ। ਹਾਂਜੀ, ਤੇ ਉਹਨੇ ਉਲਟਾ ਸਖਤੀ ਵਾਲਾ ਹੀ ਬਚਨ ਲੈਣਾ, ਪ੍ਰਸੰਨਤਾ ਵਾਲਾ ਨਹੀਂ ਲੈਣਾ ਜੀ। ਹੁਣ ਵੇਖੋ ਨਾ ਜੀ, ਗੁਰੂ ਸਾਹਿਬ ਜੀ ਦੀ ਉਮਰ 5-6 ਸਾਲਾਂ ਦੀ ਹੈ, ਉਸ ਉਮਰ ਵਿੱਚ ਗੁਰੂ ਸਾਹਿਬ ਨੂੰ ਦਿੱਲੀ ਜਾਣਾ ਪੈਣਾ ਇੰਨਾ ਰਸਤਾ ਤੈਅ ਕਰਕੇ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਆਉਣਾ ਤੇ ਦਿੱਲੀ ਆ ਕੇ ਗੁਰੂ ਸਾਹਿਬ ਨੇ ਆਪਣਾ ਸਰੀਰ ਤਿਆਗ ਦੇਣਾ ਜੀ, ਬੜੀ ਛੋਟੀ ਜਿਹੀ ਉਮਰ ਵਿੱਚ ਜੀ। ਹਾਂਜੀ, ਕਿਤੇ ਨਾ ਕਿਤੇ ਤਾਂ ਜੈ ਸਿੰਘ ਵੀ ਵਿੱਚੇ ਗਲਤ ਹੋ ਗਿਆ ਜੀ। ਸੋ ਇਹ ਸਾਰੀ ਕਥਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ, ਕਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਂਦੇ ਜੀ। ਵੇਖ ਲਓ, ਰਾਮ ਰਾਏ ਆਪ ਜੀ ਨੇ ਆਪਣਾ ਮਨਸੂਬਾ ਪੂਰਾ ਕਲਾ ਲਿਆ ਜੀ, ਕਹਿ ਕੇ ਗੁਰੂ ਸਾਹਿਬ ਨੂੰ ਸਾਧੀ ਲੈਣਾ ਜੀ ਇਹਨੇ ਜੀ। ਪਰ ਗੁਰੂ ਸਾਹਿਬ ਵੀ ਆਪਣੇ ਵਚਨ ਤੇ ਪੂਰੇ ਰਹੇ ਜੀ, ਵੀ ਇਹਨੂੰ ਦਰਸ਼ਨ ਨਹੀਂ ਦੇਣੇ ਜੀ। ਕੰਡੀਸ਼ਨ ਰੱਖੀ ਸੱਚੇ ਪਾਤਸ਼ਾਹ ਨੇ, ਦਿੱਲੀ ਤੇ ਜਾਵਾਂਗੇ ਤੇ ਔਰੰਗਜ਼ੇਬ ਨਾਲ ਸਾਡੇ ਦਰਸ਼ਨ ਕਰਨ ਆਵੇ ਜੀ, ਫਿਰ ਅਸੀਂ ਦਿੱਲੀ ਜਾਵਾਂਗੇ ਜੀ। ਸੋ ਇਹ ਹੁਣ ਜਿੰਨੀ ਵੀ ਕਥਾ ਹੈ ਉਹ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਆਪਾਂ ਗੁਰੂ ਕੇ ਸਿੱਖ ਹਾਂ ਜੀ, ਵਾਹਿਗੁਰੂ ਜੀ ਦਾ ਨਾਮ ਹੀ ਜਪਣਾ ਜੀ ਮੁੱਖ ਮਕਸਦ ਇਹੋ ਹੋਣਾ ਚਾਹੀਦਾ, ਸੇਵਾ ਕਰਨੀ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਲਓ ਸੁਰਤੀਆਂ ਜੋੜੋ, 5 ਮਿੰਟ ਵਾਹਿਗੁਰੂ ਵਾਹਿਗੁਰੂ ਜਪੀਏ, ਫਿਰ ਪਚਾਂਗੀ ਫੌਜਾਂ ਨੇ ਸਾਨੂੰ ਨਾਮ ਜਪਾਉਣਾ ਜੀ ਸਾਰਿਆਂ ਨੇ। ਸੁਰਤੀਆਂ ਜੋੜੋ, ਸਭ ਆਖੋ ਵਾਹਿਗੁਰੂ ਜੀ ਵਾਹਿਗੁਰੂ, 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 ਵਾਹਿਗੁਰੂ ਜੀ
ਵਾਹਿਗੁਰੂ,
ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿ
ਵਾਹਿਗੁਰੂ ਜੀ
ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ
ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ
ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਜਿਨ੍ਹਾਂ ਦੇ ਮਾੜੇ ਭਾਗ ਸੀਗੇ ਜੀ ਉਹ ਤੇ ਸ਼ਰਧਾ ਨਹੀਂ ਰੱਖ ਸਕੇ ਜੀ ਉਹਨਾਂ ਦੇ ਹਿਰਦੇ 'ਚ ਪਿਆਰ ਪੈਦਾ ਹੀ ਨਹੀਂ ਜੀ ਹੋਇਆ ਜੀ ਹਾਂਜੀ ਉਹੋ ਹੀ ਗੁਰੂ ਹਰਕਿਸ਼ਨ ਸਾਹਿਬ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਲੋਕਾਂ ਦੇ ਦੁੱਖ ਠੀਕ ਹੋਈ ਜਾਂਦੇ ਜੀ ਉਹੋ ਹੀ ਗੁਰੂ ਹਰਕਿਸ਼ਨ ਸਾਹਿਬ ਨੇ ਇਹ ਮਾੜਾ ਸੋਚਣ ਦੇ ਜੀ ਹਾਂਜੀ ਜਾਂ ਕਿ ਰਹੀ ਭਾਵਨਾ ਜੈਸੀ ਹਰੀ ਮੂਰਤ ਦੇਖੀ ਤਿੰਨ ਤੈਸੀ ਜਿਹਦੀ ਜਿਹੋ ਜਿਹੀ ਭਾਵਨਾ ਜੀ ਉਹਨੇ ਫਲ ਵੀ ਉਹੋ ਜਿਹਾ ਪ੍ਰਾਪਤ ਕਰ ਲੈਣਾ ਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਿਹਰ ਕਰਨਾ ਕਿਰਪਾ ਕਰਨਾ ਅੱਗੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਸੁੱਖ ਦੇਣ ਵਾਲੀ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਅਤੇ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਚੰਗ ਫੌਜ ਛੇਤੀ ਛੇਤੀ